ਮੌਤ ਤੇ ਵੀ ਫਤਿਹ ਪਾ ਲਈ, ਮਰਨ ਨਾਲ ਵੀ ਜਿੱਤ ਲਏਗਾ ਵਾਹਿਗੁਰੂ ਸਿਮਰਨ ਕਰਕੇ, ਮਰਨ ਨਾਲ ਵੀ ਜਿੱਤ ਲਏਗਾ ਵਾਹਿਗੁਰੂ ਸਿਮਰਨ ਕਰਕੇ, ਹੋ ਮਰਨ ਨਾਲ ਵੀ ਜਿੱਤ ਲਏਗਾ ਵਾਹਿਗੁਰੂ ਸਿਮਰਨ ਕਰਕੇ, ਮਰਨ ਨਾਲ ਵੀ ਜਿੱਤ ਲਏਗਾ ਵਾਹਿਗੁਰੂ ਸਿਮਰਨ ਕਰਕੇ, ਹੋ ਮਰਨ ਨਾਲ ਵੀ ਜਿੱਤ ਲੈਂਦਾ ਵਾਹਿਗੁਰੂ ਸਿਮਰਨ ਕਰਕੇ, ਮਰਨਾ ਵੀ ਜਿੱਤ ਲੈਂਦਾ ਵਾਹਿਗੁਰੂ ਸਿਮਰਨ ਕਰਕੇ।
ਭਾਈ ਮਰਦਾਨਾ ਕਹਿੰਦਾ, ਮਹਾਰਾਜ ਮੈਨੂੰ ਮੇਰੀਆਂ ਸਮਾਧੀਆਂ ਦੀ ਲੋੜ ਨਹੀਂ, ਮੈਨੂੰ ਮੇਰੀਆਂ ਯਾਦਗਾਰਾਂ ਬਣਨ ਇਸ ਗੱਲ ਦੀ ਲੋੜ ਨਹੀਂ, ਬਸ ਇੱਕੋ ਹੀ ਇੱਛਾ ਹੈ, ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ ਤੇ ਜਦੋਂ ਮੇਰੀ ਜਾਨ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਚਰਨਾਂ ਵਿੱਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ ਜਦੋਂ ਮੇਰੀ ਜਾਨ ਨਿਕਲੇ, ਮੇਰਾ ਸਿਰ ਤੇਰੇ ਚਰਨਾਂ ਵਿੱਚ ਹੋਵੇ ਜਦੋਂ ਮੇਰੀ ਜਾਨ ਨਿਕਲੇ,
ਤੁਸੀਂ ਮੇਰੇ ਦਿਲ ਦੀ ਕਿਰਪਾ ਕੀਤੀ ਆ, ਮੈਨੂੰ ਬੜਬੋਲੇ ਨੂੰ ਤੁਸੀਂ ਆਪਣੇ ਨਾਲ ਰੱਖਿਆ, ਕਈ ਵਾਰੀ ਮੈਂ ਤੁਹਾਨੂੰ ਕਿੱਦਾਂ ਕਿੱਦਾਂ ਬੋਲਿਆ, ਮੇਰੇ ਨਾਲ ਫਿਰ ਵੀ ਤੁਸੀਂ ਨਿਭਾਈ, ਮੈਂ ਮਹਾਰਾਜ ਜੀ ਰੁੱਸ ਕੇ ਵੀ ਜਾਂਦਾ ਰਿਹਾ ਤੇ ਤੁਸੀਂ ਮੈਨੂੰ ਮਨਾਇਆ, ਇੰਨਾ ਪਿਆਰ ਕੀਤਾ, ਬਸ ਮੇਰੀ ਪਿਛਲੀ ਭੁੱਲ ਚੁੱਕ ਮਾਫ ਕਰੋ, ਪਿਛਲੀ ਭੁੱਲ ਚੁੱਕ ਮਾਫ ਕਰੋ,
ਮੇਰੀ ਪਿਛਲੀ ਭੁੱਲ ਚੁੱਕ ਮਾਫ ਕਰੋ, ਮੇਰੀ ਪਿਛਲੀ ਭੁੱਲ ਚੁੱਕ ਮਾਫ ਕਰੋ, ਪਿਛਲੀ ਭੁੱਲ ਚੁੱਕ ਮਾਫ ਕਰੋ, ਮੇਰੀ ਪਿਛਲੀ ਭੁੱਲ ਚੁੱਕ ਮਾਫ ਕਰੋ,
ਮੇਰਾ ਅਗਲਾ ਰਸਤਾ ਸਾਫ ਕਰੋ, ਅਗਲਾ ਰਸਤਾ ਸਾਫ ਕਰੋ,
ਮੇਰਾ ਅਗਲਾ ਰਸਤਾ ਸਾਫ ਕਰੋ, ਮੇਰਾ ਅਗਲਾ ਰਸਤਾ ਸਾਫ ਕਰੋ, ਅਗਲਾ ਰਸਤਾ ਸਾਫ ਕਰੋ, ਮੇਰਾ ਅਗਲਾ ਰਸਤਾ ਸਾਫ ਕਰੋ,
ਮੇਰਾ ਅਗਲਾ ਰਸਤਾ ਸਾਫ ਕਰੋ, ਅਗਲਾ ਰਸਤਾ ਸਾਫ ਕਰੋ,
ਮੇਰਾ ਅਗਲਾ ਰਸਤਾ ਸਾਫ ਕਰੋ, ਮੇਰਾ ਅਗਲਾ ਰਸਤਾ ਸਾਫ ਕਰੋ, ਅਗਲਾ ਰਸਤਾ ਸਾਫ ਕਰੋ, ਮੇਰਾ ਅਗਲਾ ਰਸਤਾ ਸਾਫ ਕਰੋ,
ਮੇਰਾ ਸਿਰ ਤੇਰੇ ਚਰਨਾਂ ਚ ਹੋਵੇ ਮਰਦਾਨਾ ਜਿਹੜਾ ਕਹਿੰਦਾ ਮੈਨੂੰ ਸਮਾਧੀਆਂ ਦੀ ਲੋੜ ਨਹੀਂ, ਵਾਹਿਗੁਰੂ
ਸਤਿ ਸ੍ਰੀ ਅਕਾਲ,
ਕਿਤੇ ਇੰਨਾ ਥੋੜਾ ਹੈ, ਇੰਨਾ ਚਿਰ ਤੁਸੀਂ ਮੈਨੂੰ ਆਪਣੇ ਨਾਲ ਰੱਖਿਆ, ਮੈਂ ਅਰਜ ਪਹਿਲਾਂ ਕਰ ਚੁੱਕਿਆ, ਸਭ ਨਾਲੋਂ ਵੱਧ ਜੇ ਸੰਗਤ ਦਾ, ਗੁਰੂ ਨਾਨਕ ਦੀ ਸੰਗਤ ਦਾ ਆਨੰਦ ਮਾਣਿਆ ਤੇ ਭਾਈ ਮਰਦਾਨੇ ਨੇ ਮਾਣਿਆ, ਤੇ ਸੇਵਕ ਬਣ ਕੇ ਖਾਇਆ, ਕੰਡਿਆਂ ਤੇ ਪੈ ਵਿਖਾਇਆ, ਅੱਕਾਂ ਦੀਆਂ ਕੁਕੜੀਆਂ ਗੁਰੂ ਨਾਨਕ ਨਾਲ ਖਾਧੀਆਂ, ਦਸ ਦਸ ਦਿਨ ਭੁੱਖੇ ਰਹਿ ਕੇ ਵੀ ਵਿਖਾਇਆ, ਉਹ 18ਵੀਂ ਸਦੀ ਨਾਲ ਵੀ 18ਵੀਂ ਸਦੀ ਚ ਸਾਡੇ ਸਾਰੇ ਸਿੱਖ ਜਗਤ ਨਾਲ ਜੋ ਬੀਤੀ ਆ ਉਹ ਭਾਈ ਮਰਦਾਨੇ ਨਾਲ ਕੱਲੇ ਨਾਲ ਬੀਤੀ ਆ, ਕੋ ਸਤਨਾਮ
ਸ੍ਰੀ ਵਾਹਿਗੁਰੂ।
ਲਓ ਜੀ ਧਿਆਨ ਦਿਓ, ਬੂੜਾ ਗੁਰੂ ਨਾਨਕ ਸਾਹਿਬ ਦੇ ਕੋਲ ਬੈਠਾ ਤੇ ਮਹਾਰਾਜ ਜੀ ਕਹਿੰਦੇ ਆ ਵੀ ਲਗਨ ਤੇ ਤੈਨੂੰ ਲੱਗੀ ਵੀ ਛੋਟੀਆਂ ਲੱਕੜਾਂ ਨਾਲੋਂ ਵੱਡੀਆਂ ਲੱਕੜਾਂ ਨਾਲੋਂ ਛੋਟੀਆਂ ਲੱਕੜਾਂ ਦੀ ਵਾਰੀ ਆ ਗਈ ਪਹਿਲਾਂ, ਕਿਤੇ ਮੇਰੀ ਵਾਰੀ ਪਹਿਲਾਂ ਨਾ ਆ ਜੇ, ਤੇ ਜਾਂਦਾ ਨੀ, ਕਹਿੰਦੇ ਮਹਾਰਾਜ ਤਾਰ ਹੀ ਇਹੋ ਜੀ ਆ, ਖਿੱਚਿਆ ਜਾਂਦਾ, ਜੀ ਨੀ ਕਰਦਾ ਜਾਣ ਨੂੰ, ਇਹਦੇ ਵਿੱਚ ਖਿੱਚ ਹੀ ਇਹੋ ਜੀ ਆ। ਧਿਆਨ ਦਿਓ ਜਰਾ ਕਿੰਨੀ ਕੁ ਪਾਵਰ ਹੈ ਮਰਦਾਨੇ ਦੀ ਰਬਾਬ ਵਿੱਚ, ਅਰਜ ਮੈਂ ਅੱਗੇ ਵੀ ਕਈ ਵਾਰੀ ਕੀਤੀ ਹੈ ਜਦੋਂ ਬਾਬਰ ਦੇ ਦਰਬਾਰ ਵਿੱਚ ਗਏ ਸੀ ਨਾ ਗੁਰੂ ਨਾਨਕ ਸਾਹਿਬ ਤੇ ਮਹਾਰਾਜ ਨੇ ਕਿਹਾ ਸੀ ਮਰਦਾਨਿਆਂ ਰਬਾਬ ਵਜਾ ਤੇ ਇਹ ਪਤਾ ਸੀ ਵੀ ਰਬਾਬ ਬੰਦ ਕੀਤੀ ਹੋਈ ਆ ਵੀ ਰਾਗ ਵੱਜਣ ਨਹੀਂ ਦੇਣਾ ਰਾਗ ਜਿਹੜਾ ਮਨ ਨੂੰ ਚੰਚਲ ਕਰਦਾ ਹੈ ਮਰਦਾਨਾ ਕਹਿੰਦਾ ਮਹਾਰਾਜ ਜੀ ਛੱਡੋ ਬਰਾਂ ਆਪਾਂ ਕਾਹਨੂੰ ਵਜਾਉਣੀ ਹੈ ਪਰੇ ਚੱਲ ਕੇ ਵਜਾ ਲਾਂਗੇ ਕਿਤੇ ਬੂਹੇ 'ਚ ਆ ਕੇ ਵਜਾਉਣੀ ਹੈ ਇੱਥੇ ਦਰਵਾਜ਼ੇ 'ਚ ਮਹਾਰਾਜ ਕਹਿੰਦੇ ਵਜਾ ਇੱਥੇ ਹੀ ਰਬਾਬ ਵਜਾ ਤੂੰ ਮਰਦਾਨੇ ਨੇ ਵਜਾਈ ਰਬਾਬ ਤੇ ਪਤਾ ਰੌਲਾ ਪੈ ਗਿਆ ਬਾਬਰ ਦੇ ਸਿਪਾਹੀ ਆਏ ਤੇ ਫੜ ਕੇ ਲੈ ਗਏ ਕਰਤਾ ਬੰਦ ਮਹਾਰਾਜ ਜੀ ਨੂੰ ਕਹਿੰਦਾ ਸੱਚੇ ਪਾਤਸ਼ਾਹ ਆਪਾਂ 10 ਮਿੰਟ ਸਬਰ ਕਰ ਲੈਂਦੇ ਚੰਗਾ ਹੀ ਸੀ ਆ ਫਸ ਗਏ ਹੁਣ ਪਰੇ ਜਾ ਕੇ ਵਜਾ ਲੈਂਦੇ ਆਪਾਂ ਵੀ ਸਿੱਧੇ ਹੀ ਬੂਹੇ 'ਚ ਆ ਕੇ ਆਖੇ ਵੀ ਇੱਥੇ ਵਜਾਓ ਰਬਾਬ ਜਿਹੜਾ ਸੱਚਾ ਉਹ ਕਦੇ ਡਰਦਾ ਨਹੀਂ ਹੁੰਦਾ ਸੱਚਾ ਸਚਿਆਰ ਹੈ ਜਿਹੜਾ ਉਹਨੂੰ ਕਾਹਦਾ ਡਰ ਉਹਨੇ ਮਹਾਰਾਜ ਜੀ ਨੇ ਸਾਹਮਣੇ ਜਦੋਂ ਰਬਾਬ ਵਜਾਈ ਮਰਦਾਨੇ ਨੇ ਤੇ ਲੈ ਕੇ ਫੜ ਕੇ ਮਹਾਰਾਜ ਜੀ ਕਹਿੰਦੇ ਮਰਦਾਨੇ ਇੱਥੇ ਵੀ ਰਬਾਬ ਹੀ ਵਜਾ ਇੱਥੇ ਵੀ ਰਬਾਬ ਹੀ ਵਜਾ ਮਰਦਾਨੇ ਨੇ ਰਬਾਬ ਵਜਾਈ ਚੱਕੀਆਂ ਰੱਖਦੀਆਂ ਕਹਿੰਦੇ ਪੀਓ ਜੀ ਚੱਕੀਆਂ ਮਰਦਾਨਾ ਕਹਿੰਦਾ ਮਹਾਰਾਜ ਜੀ ਰਬਾਬ ਤੇ ਵਜਾ ਸਕਦਾ ਚੱਕੀ ਨੀ ਜੇ ਪੀ ਜਾਣੀ ਹੁਣ ਮੇਰੇ ਚ ਇੰਨੀ ਤਾਕਤ ਕਿੱਥੇ ਆ ਕਿਹੜਾ ਜਲ ਪਾਣੀ ਛਕਦੇ ਚੱਜ ਤਰ੍ਹਾਂ ਚੱਕੀਆਂ ਨੀ ਪੀਆਂ ਜਾਣੀਆਂ ਮੇਰੇ ਤੋਂ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਆਪਣਾ ਕੰਮ ਕਰੀ ਚੱਲ ਚੱਕੀਆਂ ਆਪੇ ਹੀ ਚੱਲਣਗੀਆਂ ਤੂੰ ਰਬਾਬ ਵਜਾ ਮਰਦਾਨੇ ਨੇ ਰਬਾਬ ਵਜਾਈ ਚੱਕੀਆਂ ਆਪੇ ਹੀ ਚੱਲਣ ਲੱਗ ਪਈਆਂ ਤੇ ਸਿਪਾਹੀਆਂ ਨੂੰ ਰੌਲਾ ਪਾ ਦਿੱਤਾ ਜਾ ਕੇ ਬਾਬਰ ਕੋਲ ਤੱਕਿਆ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਤੱਕਿਆ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਤੱਕਿਆ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ ਤੱਕਿਆ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ ਤੱਕਿਆ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਤੱਕਿਆ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਬਾਬਰ ਤੇ ਜੇਲ ਖਾਨੇ ਅੱਜ ਤਾਂ ਪੀਸਣ ਮਿਲ ਗਏ ਦਾਣੇ ਬਾਬਰ ਤੇ ਜੇਲ ਖਾਨੇ ਅੱਜ ਤਾਂ ਪੀਸਣ ਮਿਲ ਗਏ ਦਾਣੇ ਬਾਬਰ ਤੇ ਜੇਲ ਖਾਨੇ ਪੀਸਣ ਮਿਲ ਗਏ ਦਾਣੇ ਬਾਬਰ ਤੇ ਜੇਲ ਖਾਨੇ ਅੱਜ ਤਾਂ ਪੀਸਣ ਮਿਲ ਗਏ ਦਾਣੇ ਬਾਬਰ ਦੇ ਜੇਲ ਖਾਨੇ ਅੱਜ ਤਾਂ ਪੀਸਣ ਮਿਲ ਗਏ ਦਾਣੇ ਬਾਬਰ ਦੇ ਜੇਲ ਖਾਨੇ ਅੱਜ ਤਾਂ ਪੀਸਣ ਮਿਲ ਗਏ ਦਾਣੇ ਕੈਦੀ ਕਹਿੰਦੇ ਧੰਨ ਕਰਤਾਰ ਕੈਦੀ ਕਹਿੰਦੇ ਧੰਨ ਕਰਤਾਰ ਇੱਕ ਮਸਤਾਨਾ ਜੋਗੀ ਹੈ ਟੱਕਿਆ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ ਟੱਕਿਆ ਬਾਬਰ ਦੇ ਦਰਬਾਰ ਜੋਗੀ
ਸਾਰੇ ਪੜੋ
ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ ਟੱਕਿਆ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ ਟੱਕਿਆ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਬਾਣੀ ਗਾਵੇ ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਬਾਣੀ ਗਾਵੇ
ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਬਾਣੀ
ਗਾਵੇ
ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਬਾਣੀ ਗਾਵੇ ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਬਾਣੀ ਗਾਵੇ ਮਰਦਾਨਾ ਰਬਾਬ ਵਜਾਵੇ ਗੁਰੂ ਨਾਨਕ ਬਾਣੀ ਗਾਵੇ
ਚੱਕੀਆਂ ਚੱਲੀਆਂ ਆਪ ਮੁਹਾਰ ਇੱਕ ਮਸਤਾਨਾ ਜੋਗੀ ਹੈ
ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਬਾਬਰ ਦੇ ਦਰਬਾਰ ਮਸਤਾਨਾ ਜੋਗੀ ਹੈ
ਟੱਕਿਆ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ ਟੱਕਿਆ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ ਹੈ
ਸਤਿਗੁਰ ਨੇ ਪੌੜੀ ਪੜੀ ਚੱਕੀਆਂ ਨੇ ਘੁੱਗਰ ਚਾਦਰ ਫੜੀ
ਬਾਬਾ
ਹੱਥ ਗੁਰ ਨੇ ਪੌੜੀ ਫੜੀ ਚੱਕੀਆਂ ਨੇ ਕੂਕਰ ਫੜੀ
ਸਤਿਗੁਰ ਨੇ ਪੌੜੀ ਫੜੀ ਚੱਕੀਆਂ ਨੇ ਕੂਕਰ ਫੜੀ ਸਤਿਗੁਰ ਨੇ ਪੌੜੀ ਫੜੀ ਚੱਕੀਆਂ ਨੇ ਕੂਕਰ ਫੜੀ ਸਤਿਗੁਰ ਨੇ ਪੌੜੀ ਫੜੀ ਚੱਕੀਆਂ ਨੇ ਕੂਕਰ ਫੜੀ ਸਤਿਗੁਰ ਨੇ ਪੌੜੀ ਫੜੀ ਚੱਕੀਆਂ ਨੇ ਕੂਕਰ ਫੜੀ
ਸਭ ਕਹਿੰਦੇ ਧੰਨ ਕਰਤਾਰ ਇੱਕ ਮਸਤਾਨਾ ਜੋਗੀ ਹੈ ਆਇਆ ਬਾਬਰ ਤੇ ਦਰਬਾਰ ਮਸਤਾਨਾ ਜੋਗੀ ਹੈ
ਆਇਆ ਬਾਬਰ ਤੇ ਦਰਬਾਰ ਮਸਤਾਨਾ ਜੋਗੀ ਹੈ ਆਇਆ ਬਾਬਰ ਤੇ ਦਰਬਾਰ
ਮਸਤਾਨਾ
ਜੋਗੀ ਹੈ
ਆਇਆ ਬਾਬਰ ਤੇ ਦਰਬਾਰ
ਮਸਤਾਨਾ ਜੋਗੀ
ਹੈ
ਆਇਆ ਬਾਬਰ ਤੇ ਦਰਬਾਰ ਮਸਤਾਨਾ ਜੋਗੀ ਹੈ
ਫਕੀਰ ਤੇ ਅੱਗੇ ਵੀ ਬੜੇ ਆਉਂਦੇ ਨੇ ਜੋਗੀ ਬੜੇ ਅੱਗੇ ਵੀ ਆਉਂਦੇ ਨੇ ਪਰ ਇਹ ਜਿਹੜਾ ਆਇਆ ਨਾ ਇਹੋ ਜਿਹਾ ਕਦੇ ਵੀ ਨਹੀਂ ਆਇਆ ਇਹਦੇ ਨੇਤਰਾਂ ਚ ਇਹੋ ਜਿਹੀ ਮਸਤੀ ਹੈ ਜਿਹਦੇ ਵੱਲ ਤੱਕ ਲੈਂਦਾ ਨਾ ਉਹਨੂੰ ਨਿਹਾਲ ਕਰ ਦਿੰਦਾ ਖੁਸਤਨਾ ਲਓ ਜੀ ਮੈਂ ਬੇਨਤੀ ਕੀਤੀ ਆ ਵੀ ਮਰਦਾਨੇ ਦੀ ਰਬਾਬ ਦੀ ਤਾਰ ਵਿੱਚ ਬੜੀ ਵੱਡੀ ਤਾਕਤ ਸੀ ਤਾਰ ਵਿੱਚ ਤਾਕਤ ਕਿਉਂ ਸੀ ਕਿਉਂਕਿ ਜਿਹਦੇ ਨਾਲ ਪਿਆਰ ਸੀ ਨਾ ਉਹ ਬੜਾ ਤਕੜਾ ਹੈ ਧੰਨ ਗੁਰੂ ਨਾਨਕ ਸਾਹਿਬ ਦੇ ਨਾਲ ਉਹ ਰਬਾਬ ਵੱਜਦੀ ਆ ਤੇ ਗੁਰੂ ਨਾਨਕ ਸਾਹਿਬ ਅਲਾਹੀ ਬਾਣੀ ਗਾਉਂਦੇ ਰਹੇ ਬੂੜਾ ਕੀ ਕਹਿੰਦਾ ਕਹਿੰਦਾ ਜੀ ਖੇਚੀ ਇੰਨੀ ਆ ਕਿ ਮੇਰੇ ਤੋਂ ਜਾਇਆ ਹੀ ਨਹੀਂ ਜਾਂਦਾ ਘਰ ਮਹਾਰਾਜ ਖੁਸ਼ ਹੋ ਕੇ ਕਹਿੰਦੇ ਬੂੜਿਆ ਗੱਲਾਂ ਤੇ ਬੁੱਢਿਆਂ ਵਾਲੀਆਂ ਕਰਦਾ ਤੂੰ ਬੂੜਾ ਨਹੀਂ ਤੂੰ ਤੇ ਬੁੱਢਾ ਹੈ ਆਖੋ ਸਤਨਾ ਤੂੰ ਤੇ ਹੁਣੇ ਹੀ ਬਾਬਿਆਂ ਵਾਲੀਆਂ ਗੱਲਾਂ ਕਰਦਾ ਬੁੱਢਿਆਂ ਵਾਲੀਆਂ ਬਾਬਾ ਕਹਿੰਦੇ ਬੁੱਢਾ ਹੋਵੇ ਜਿਹੜਾ ਕਹਿੰਦੇ ਭਾਈ ਤੂੰ ਤੇ ਬਾਬਾ ਬੁੱਢਾ ਹੈ ਉਹ ਬੂੜੇ ਤੋਂ ਬੁੱਢਾ ਬਣਾ ਤਾ ਆਖੋ ਸਤਨਾ ਉਹੀ ਨਾਮ ਪ੍ਰਚਲਿਤ ਹੋ ਗਿਆ ਫਿਰ ਗੁਰੂ ਨਾਨਕ ਸਾਹਿਬ ਨੇ ਜਿਹੜੀ ਕਿਰਪਾ ਕੀਤੀ ਫਿਰ ਭਾਈ ਮਰਦਾਨੇ ਦੀ ਰਬਾਬ ਦੀ ਖਿੱਚ ਗੁਰੂ ਨਾਨਕ ਸਾਹਿਬ ਦੀ ਉਹ ਬਾਣੀ ਦੀ ਖਿੱਚ ਮਹਾਰਾਜ ਦਾ ਤੇਜ ਉਹ ਫਿਰ ਖਿੱਚ ਪੈ ਗਈ ਮਨ ਨੂੰ ਕਰਤਾਰਪੁਰ ਆ ਗਏ ਫਿਰ ਬਾਬਾ ਬੁੱਢਾ ਜੀ ਸਭ ਕੁਝ ਛੱਡ ਕੇ ਫਿਰ ਆ ਕੇ ਬੇਨਤੀ ਕੀਤੀ ਕਹਿੰਦੇ ਮਹਾਰਾਜ ਮੈਨੂੰ ਆਪਣਾ ਬਣਾਓ ਮੈਨੂੰ ਸੇਵਕ ਬਣਾਓ ਕਈਆਂ ਨੂੰ ਗੁਰਮੁਖੋ ਰੰਗ ਚੜ੍ਹਦਾ ਤੇ ਹੈ ਪਰ ਥੋੜੇ ਚਿਰ ਦਾ ਮਸਤੀ ਚੜ੍ਹਦੀ ਤੇ ਹੈ ਪਰ ਥੋੜੇ ਚਿਰ ਦੀ ਕਈ ਆਉਣ ਨੂੰ ਵੀ ਕਾਹਲੇ ਨੇ ਜਾਣ ਨੂੰ ਵੀ ਕਾਹਲੇ ਨੇ ਆਖੋ ਸਤਨਾ ਮੈਨੂੰ ਬੜੇ ਕਹਿੰਦੇ ਬਾਬਾ ਜੀ ਕਈ ਵਾਰੀ ਹੁਣ ਜਿਹੜੇ ਇਲਾਕੇ ਚ ਜਾਈਏ ਜਿਹੜੇ ਇਲਾਕੇ ਚ ਦੀਵਾਨ ਲੱਗੇ ਬਸ ਦਸ ਦਿਨਾਂ ਦੇ ਵਿੱਚ ਪੰਦਰਾਂ ਵੀਹ ਬੱਚਿਆਂ ਨੂੰ ਮਾਤਾ ਪਿਤਾ ਨੇ ਨਾਲ ਲੈ ਕੇ ਆ ਜਾਣਾ ਹਰ ਰੋਜ਼ ਇੱਕ ਦੋ ਆਉਣਗੇ ਹੀ ਆਉਣਗੇ ਬਾਬਾ ਜੀ ਆਹ ਬੱਚੇ ਜਿੱਦਣ ਦੇ ਗਏ ਹੋ ਨਾ ਜੀ ਇਹ ਨੀ ਕਿਤਾਬ ਚੁੱਕਦੇ ਕਹਿੰਦੇ ਇਸ ਤੇ ਬਾਬਿਆਂ ਨਾਲ ਹੀ ਜਾਣਾ ਰੱਖ ਲਓ ਜੀ ਇਹਨਾਂ ਨੂੰ ਬਹੁਤ ਬੱਚੇ ਤੇ ਗੁਰਮੁਖੋ ਅੱਵਲ ਤੇ ਕਈ ਦਾ ਵੀ ਭਰਤੀ ਬੰਦ ਹੈ ਭਾਈ ਅਜੇ ਨਹੀਂ ਰੱਖਦੇ ਤੇ ਚਲੋ ਕਈ ਦਫ਼ਾ ਵੇਖੀਦਾ ਵੀ ਚਲੋ ਕਈ ਬੱਚੇ ਬਹੁਤਾ ਹੀ ਖਹਿੜਾ ਕਰਦੇ ਨੇ ਵੀ ਤੇ ਜਾਣਾ ਹੀ ਨਹੀਂ ਉਹਨਾਂ ਨੂੰ ਕਹੀਦਾ ਚਲੋ ਰਹਿ ਜਾਓ ਉਹ ਰਹਿ ਤੇ ਜਾਂਦੇ ਆ ਪਰ ਜਦੋਂ ਦਸ ਦਿਨ ਰਹਿੰਦੇ ਆ ਤੇ ਕਹਿੰਦੇ ਕੰਮ ਤੇ ਔਖਾ ਹੀ ਆ ਵੇਖਣ ਨੂੰ ਹੀ ਲੱਗਦਾ ਸੀ ਵੀ ਚਿੱਟੇ ਚੋਲੇ ਪਾਉਣ ਨੂੰ ਇਹ ਤੇ ਮੌਜਾਂ ਹੀ ਮੌਜਾਂ ਉਹ ਫਿਰ ਸਾਧ ਸੰਗਤ ਜਦੋਂ ਭੱਜਦੇ ਆ ਫਿਰ ਦੱਸਦੇ ਵੀ ਨਹੀਂ ਆਖੋ ਸਤਨਾ
ਵਾਹਿਗੁਰੂ
ਦੂਜੇ ਹੀ ਆ ਕੇ ਕਹਿਣਗੇ ਫਲਾਣਾ ਤੇ ਭੱਜ ਗਿਆ ਜੀ ਪਤਾ ਹੀ ਨਹੀਂ ਲੱਗਦਾ ਫਿਰ ਕਿਉਂਕਿ ਗੁਰਮੁਖੋ ਇਹ ਸੀ ਭਾਈ ਬਾਬਾ ਬੁੱਢਾ ਜਿਹੜਾ ਨਾ ਬਾਬਾ ਬੁੱਢਾ ਜੀ ਨੇ ਫਿਰ ਗੁਰੂ ਨਾਨਕ ਸਾਹਿਬ ਦੇ ਨਾਲ ਤੋੜ ਨਿਭਾਈ ਇੱਕ ਉਹ ਸ਼ਖਸੀਅਤ ਆ ਮਹਾਨ ਸ਼ਖਸੀਅਤ ਜਿਹਨੇ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਪੰਜ ਪਾਤਸ਼ਾਹੀਆਂ ਨੂੰ ਗੁਰਗੱਦੀ ਦਾ ਜਿਹੜਾ ਗੁਰਗੱਦੀ ਦਾ ਤਿਲਕ ਨਹੀਂ ਮੈਂ ਕਹਿ ਸਕਦਾ ਤਿਲਕ ਤੇ ਬੰਦ ਕਰਤਾ ਮਹਾਰਾਜ ਨੇ ਇਹ ਤੇ ਖੰਡਨ ਕਰਤਾ ਇਹਨਾਂ ਗੱਲਾਂ ਦਾ ਗੁਰਿਆਈ ਦੇਣ ਦੀ ਜਿਹੜੀ ਰਸਮ ਅਦਾ ਕੀਤੀ ਆਖੋ ਸਤਨਾ ਇਹ
ਸਤਿ ਸ੍ਰੀ ਅਕਾਲ
ਅੱਠ ਪਾਤਸ਼ਾਹੀਆਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ ਨੇ ਗੁਰੂ ਨਾਨਕ ਸਾਹਿਬ ਦੇ ਗੁਰੂ ਅੰਗਦ ਸਾਹਿਬ ਦੇ ਗੁਰੂ ਅਮਰਦਾਸ ਮਹਾਰਾਜ ਦੇ ਗੁਰੂ ਰਾਮਦਾਸ ਮਹਾਰਾਜ ਦੇ ਗੁਰੂ ਅਰਜਨ ਦੇਵ ਮਹਾਰਾਜ ਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਗੁਰੂ ਰੂਪ ਚ ਤੇ ਜਦੋਂ ਸਰੀਰ ਛੱਡਿਆ ਉਦੋਂ ਗੁਰੂ ਤੇਗ ਬਹਾਦਰ ਮਹਾਰਾਜ ਵੀ ਸਨ ਤੇ ਗੁਰੂ ਹਰਿ ਰਾਇ ਮਹਾਰਾਜ ਵੀ ਸਰੀਰ ਚ ਸਨ ਗੁਰਗੱਦੀ ਨਹੀਂ ਸੀ ਮਿਲੀ ਇਹ ਕਹਿ ਲਓ ਵੀ 6 ਗੁਰੂਆਂ ਦੇ ਦਰਸ਼ਨ, ਪਰ ਜਿਹਨਾਂ ਨੂੰ ਗੁਰਗੱਦੀ ਮਿਲਣੀ ਸੀ ਉਹਨਾਂ ਦੇ ਵੀ ਦਰਸ਼ਨ ਕਰ ਲਏ। ਪਹਿਲਾਂ 8 ਪਾਤਸ਼ਾਹੀਆਂ ਦੇ ਦਰਸ਼ਨ ਬਾਬਾ ਬੁੱਢਾ ਜੀ ਨੇ ਕੀਤੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹਾਂਜੀ, ਐਵੇਂ ਹੀ ਨਹੀਂ ਕੀਤੇ। ਬਾਬਾ ਬੁੱਢਾ ਜੀ ਦੀ ਕਮਾਈ ਵੱਲ ਜਰਾ ਝਾਤੀ ਮਾਰੀਏ, ਪਤਾ ਫੇਰ ਲੱਗਦਾ ਬਾਬਾ ਬੁੱਢਾ ਜੀ ਦੀ ਘਾਲਣਾ ਕਿੰਨੀ ਕੁ ਸੀ, ਜਪ ਤਪ ਕਿੰਨਾ ਕੁ ਸੀ, ਉਹਨਾਂ ਦਾ ਜੀਵਨ ਕਿੰਨਾ ਉੱਚਾ ਸੁੱਚਾ ਸੀ। ਅਸੀਂ ਆ 400 ਸਾਲਾਂ ਮਨਾਇਆ ਨਾ ਗੁਰਮੁਖੋ, ਆਪਾਂ ਸਾਰਿਆਂ ਨੇ 400 ਸਾਲੇ ਤੇ ਇਹ ਗੱਲ ਆਪਾਂ ਸਭ ਨੇ ਦੁਹਰਾਈ ਵੀ ਲਓ ਜੀ, ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨਿਯੁਕਤ ਕੀਤੇ ਗਏ। ਔਰ ਹੁਕਮਨਾਮਾ ਪਹਿਲਾਂ ਕੀ ਆਇਆ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਚਲੋ ਜੀ, ਇਹ ਅਸੀਂ ਸਭ ਜਾਣਦੇ ਹਾਂ, ਪਰ ਗੁਰਮੁਖੋ ਇਹ ਵੇਖੀਦਾ ਹੁੰਦਾ ਵੀ ਸਤਿਗੁਰੂ ਕਹਿਣਾ ਕੀ ਚਾਹੁੰਦੇ ਨੇ। ਪੰਚਮ ਪਾਤਸ਼ਾਹ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਸਭ ਤੋਂ ਪਹਿਲੇ ਗ੍ਰੰਥੀ ਨਿਯੁਕਤ ਕਰਕੇ ਕੌਮ ਨੂੰ ਇਹ ਸੰਕੇਤ ਦਿੱਤਾ ਕਿ ਗੁਰਮੁਖੋ ਉੱਚੇ ਸੁੱਚੇ ਜੀਵਨ ਵਾਲੇ, ਉੱਚੇ ਸੁੱਚੇ ਕਿਰਦਾਰ ਵਾਲੇ ਤੁਸੀਂ ਗ੍ਰੰਥੀ ਨਿਯੁਕਤ ਕਰਨੇ ਨੇ। ਆਖੋ ਸਤਨਾਮ
ਵਾਹਿਗੁਰੂ।
ਇਹ ਸਿੱਖਿਆ ਮਹਾਰਾਜ ਦੀ, 400 ਸਾਲਾਂ ਮਨਾਇਆ ਆਪਾਂ, ਟਰਾਲੀਆਂ ਲੈ ਕੇ ਭਰ ਕੇ ਚਲੋ ਜੀ ਜਾਣਾ ਚਾਹੀਦਾ, ਮਾੜੀ ਗੱਲ ਨਹੀਂ, ਪਰ ਇਹ ਵੇਖੋ ਵੀ 400 ਸਾਲਾਂ ਜਿਹੜਾ ਅੱਜ ਤੋਂ 400 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕੀਤਾ, ਗੁਰੂ ਅਰਜਨ ਦੇਵ ਮਹਾਰਾਜ ਨੇ ਬਾਬਾ ਬੁੱਢਾ ਜੀ ਨੂੰ ਗ੍ਰੰਥੀ ਨਿਯੁਕਤ ਕਰਕੇ ਇਹ ਸੰਕੇਤ ਦਿੱਤਾ ਕਿ ਗੁਰਮੁਖ ਹੋਣ ਗ੍ਰੰਥੀ ਜਿਹੜੇ ਬਣਾਉਣੇ ਨੇ। ਅਕਾਲ ਤਖ਼ਤ ਸਾਹਿਬ ਦਾ ਜਿਹੜਾ ਸਾਡਾ ਸਭ ਨਾਲੋਂ ਸਰਵੋਤਮ ਹੈ, ਸਾਡਾ ਸਾਡੀ ਸੁਪਰੀਮ ਪਾਵਰ ਹੈ ਸ਼੍ਰੀ ਅਕਾਲ ਤਖ਼ਤ ਸਾਹਿਬ। ਅਕਾਲ ਦਾ ਤਖ਼ਤ ਜਿੱਦਾਂ ਬਣਾਇਆ ਨਾ ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਅਸੀਂ ਕਹਿੰਦੇ ਹਾਂ ਜੀ ਆਹ ਫਲਾਣੇ ਰਾਜੇ ਦਾ ਤਖ਼ਤ ਆ, ਮੰਤਰੀ ਦਾ ਤਖ਼ਤ ਆ, ਵਜ਼ੀਰ ਦਾ ਤਖ਼ਤ ਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਤਖ਼ਤ ਬਣਾਇਆ। ਕਹਿੰਦੇ ਮੇਰਾ ਤਖ਼ਤ ਨਹੀਂ, ਕਹਿੰਦੇ ਜੀ ਕਿਹਦਾ, ਕਹਿੰਦੇ ਇਹ ਅਕਾਲ ਦਾ ਤਖ਼ਤ ਆ। ਆਖੋ ਸਤਨਾਮ
ਵਾਹਿਗੁਰੂ।
ਅਕਾਲ ਉਹ ਵੀ ਆਏ ਨੇ ਜਿਹੜੇ ਕਹਿੰਦੇ ਅਸੀਂ ਅਕਾਲ ਨੂੰ ਕਾਲ ਚ ਲੈ ਆਉਣਾ, ਵੀ ਅਕਾਲ ਨੂੰ ਖਤਮ ਕਰ ਦੇਣਾ, ਜਿਹੜਾ ਹੈ ਹੀ ਅਕਾਲ ਉਹਦੇ ਤੇ ਕਾਲ ਲਿਆਉਣ ਵਾਲਾ ਕਿਹੜਾ ਜੰਮਿਆ। ਆਖੋ ਸਤਨਾਮ
ਵਾਹਿਗੁਰੂ।
ਅਕਾਲ ਦਾ ਕਾਲ ਕਿੱਦਾਂ ਆਜੂ, ਅਕਾਲ ਜਿਹੜਾ ਕਾਲ ਤੋਂ ਰਹਿਤ ਹੋਵੇ ਉਹਦਾ ਅਕਾਲ ਨਹੀਂ ਕਿਤੇ ਆ ਸਕਦਾ। ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿਓ ਉਹ ਫੇਰ ਬਣ ਜਾਏਗਾ। ਸਭ ਤੋਂ ਪਹਿਲਾਂ ਅਕਾਲ ਤਖ਼ਤ ਜਿਹੜਾ ਬਣਾਇਆ ਨਾ, ਇਹ ਅਕਾਲ ਦਾ ਤਖ਼ਤ ਹੈ, ਉਹ ਪੁਰਖ ਬਣਾਉਣਗੇ ਜਿਹੜੇ ਅਕਾਲ ਦੇ ਪੁਜਾਰੀ ਨੇ। 6ਵੇਂ ਪਾਤਸ਼ਾਹ ਨੇ ਆਖਿਆ ਭਾਈ ਅਕਾਲ ਤਖ਼ਤ ਬਣਾਉਣਾ ਹੈ ਤੇ ਉਹ ਬਣਾਉਣਗੇ ਜਿਹੜੇ ਅਕਾਲ ਦੇ ਰੰਗ ਵਿੱਚ ਰੰਗੇ ਨੇ, ਕਿਸੇ ਅਕਾਲ ਪੁਰਖ ਤੋਂ ਬਿਨਾਂ ਦੂਜੇ ਨੂੰ ਨਹੀਂ ਮੰਨਦੇ, ਉਹ ਤਖ਼ਤ ਬਣਾਉਣਗੇ। ਕਿਹੜੇ ਕਿਹੜੇ? ਭਾਈ ਗੁਰਦਾਸ ਜੀ ਨੇ ਇੱਟਾਂ ਲਿਆਉਣੀਆਂ ਤੇ ਫੜਾਉਣੀਆਂ, ਤੇ ਬਾਬਾ ਬੁੱਢਾ ਜੀ ਨੇ ਅਕਾਲ ਤਖ਼ਤ ਦੀ ਚਿਣਾਈ ਕੀਤੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਅਕਾਲ ਤਖ਼ਤ ਦੇ ਕਹਿ ਲਓ ਵੀ ਮਿਸਤਰੀ ਕੌਣ ਸਨ, ਸਭ ਤੋਂ ਪਹਿਲਾਂ ਬਣਾਉਣ ਵਾਲੇ ਕਾਰੀਗਰ ਬਾਬਾ ਬੁੱਢਾ ਜੀ ਦੀ ਡਿਊਟੀ ਲਾਈ ਸੀ ਗੁਰੂ ਅਰਜਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ, ਬਾਬਾ ਜੀ ਤੁਸੀਂ ਉਹ ਜਿਹੜੇ ਅਕਾਲ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਮੰਨਦੇ, ਤੇ ਤੁਸੀਂ ਇਹ ਅਕਾਲ ਤਖ਼ਤ ਦੀਆਂ ਜਿਹੜੀਆਂ ਨੇ ਨਾ ਇਹ ਇੱਟਾਂ ਦੀ ਚਿਣਾਈ ਜਿਹੜੀ ਹੈ ਬਾਬਾ ਬੁੱਢਾ ਜੀ ਤੁਹਾਡੇ ਹੱਥੋਂ ਕਰਾਉਣੀ ਆ। ਤੇ ਭਾਈ ਗੁਰਦਾਸ ਜੀ ਜਿਹੜੇ ਸੀ ਉਹਨਾਂ ਨੇ ਇੱਟਾਂ ਲਿਆ ਲਿਆ ਫੜਾਉਣੀਆਂ, ਤੇ ਮਜ਼ਦੂਰੀ ਕਿਹਨੇ ਕੀਤੀ ਸੀ ਪਤਾ ਗੁਰਮੁਖੋ? ਮਜ਼ਦੂਰੀ, ਮਜ਼ਦੂਰ ਉਹ ਹੁੰਦਾ ਜਿਹੜਾ ਗਾਰਾ ਬਣਾ ਕੇ ਲਿਆ ਕੇ ਫੜਾਏ। ਬੜਾ ਰੋਕਿਆ ਸੀ ਬਾਬਾ ਬੁੱਢਾ ਜੀ ਨੇ, ਮਹਾਰਾਜ ਨਹੀਂ ਮੰਨੇ। 6ਵੇਂ ਪਾਤਸ਼ਾਹ ਨੇ ਗਾਰਾ ਲਿਆ ਰਲਾ ਰਲਾ ਕੇ ਚੁੱਕ ਚੁੱਕ ਕੇ ਆਪ ਫੜਾਇਆ ਸੀ ਅਕਾਲ ਤਖ਼ਤ ਬਣਾਉਣ ਵਾਸਤੇ। ਛੇਵੇਂ ਪਾਤਸ਼ਾਹ ਨੇ ਖੁਦ ਮਜ਼ਦੂਰ ਦਾ ਕੰਮ ਉੱਥੇ ਕੀਤਾ, ਸੇਵਾ ਮਜ਼ਦੂਰਾਂ ਵਾਂਗੂ ਸਿਰ ਦੇ ਉੱਤੇ ਟੋਕਰੀ ਚੁੱਕ ਲਈ, ਮਹਾਰਾਜ ਨੇ ਖੁਦ ਗਾਰਾ ਰਲਾ ਰਲਾ ਕੇ ਤੇ ਬਾਬਾ ਬੁੱਢਾ ਜੀ ਨੂੰ ਲਿਆ ਕੇ ਫੜਾਉਂਦੇ ਸੀ। ਇਹ ਤਿੰਨਾਂ ਜਣਿਆਂ ਨੇ ਅਕਾਲ ਤਖਤ ਬਣਾਇਆ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਨੇ ਖੁਦ ਬਣਾਇਆ ਨਾਲ ਲੱਗ ਕੇ ਮਜ਼ਦੂਰਾਂ ਵਾਂਗੂ ਕੰਮ ਕਰਕੇ। ਤੇ ਉਸ ਅਕਾਲ ਤਖਤ ਦੇ ਉੱਤੇ ਜਿਨ੍ਹਾਂ ਨੇ ਬਹਿਣਾ ਨਾ ਗੁਰਮੁਖੋ, ਉਹ ਵੀ ਅਕਾਲ ਦੇ ਰੰਗ ਵਿੱਚ ਰੰਗੇ ਹੋਣੇ ਚਾਹੀਦੇ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫੇਰ ਚੜ੍ਹਦੀ ਕਲਾ ਹੋਣੀ ਹੈ। ਮਹਾਰਾਜ ਨੇ ਆਉਣ ਵਾਲੇ ਸਮੇਂ ਬਾਰੇ ਸੋਚ ਕੇ ਨਾ ਤੇ ਫੇਰ ਉਹ ਅਕਾਲ ਤਖਤ ਸਾਹਿਬ ਦੀ ਸਿਰਜਣਾ ਕੀਤੀ ਹੈ। ਭਗਤੀ ਔਰ ਸ਼ਕਤੀ ਦਾ ਪ੍ਰਤੀਕ ਨੇ ਹਰਿਮੰਦਰ ਸਾਹਿਬ, ਭਗਤੀ ਦਾ ਪ੍ਰਤੀਕ ਆ ਔਰ ਅਕਾਲ ਤਖਤ ਸਾਹਿਬ ਸ਼ਕਤੀ ਦਾ ਪ੍ਰਤੀਕ ਹੈ। ਤੇ ਮਹਾਰਾਜ ਨੇ ਖੁਦ ਨਾਲ ਲੱਗ ਕੇ ਬਾਬਾ ਬੁੱਢਾ ਜੀ ਨੇ ਵੇਖੋ ਫਿਰ ਕਿੰਨੀ ਘਾਲਣਾ ਘਾਲੀ ਆ ਉੱਥੇ। ਤੇ ਮਹਾਰਾਜ ਨੇ ਆਖਿਆ ਸੀ ਅਕਾਲ ਦਾ ਤਖਤ ਬਣ ਗਿਆ ਪਿਆਰਿਓ, ਅਕਾਲ ਦੇ ਪੁਜਾਰੀ ਬਣਨਾ, ਅਕਾਲ ਦੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਤੇ ਦੀਦਾਰ ਖਾਲਸੇ ਕਾ। ਦਰਸ਼ਨ ਕਰਨੇ ਨੇ ਖਾਲਸੇ ਦੇ, ਪੂਜਾ ਅਕਾਲ ਪੁਰਖ ਦੀ ਕਰਨੀ ਹੈ। ਅਕਾਲ ਤਖਤ ਬਣਾਇਆ ਤੇ ਮਹਾਰਾਜ ਕਹਿੰਦੇ ਅਕਾਲ ਦਾ ਤਖਤ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਖਾਲਸਾ ਅਕਾਲ ਪੁਰਖ ਕੀ ਫੌਜ। ਜਦੋਂ ਫੌਜ ਦਾ ਨਾਮ ਹੀ ਰੱਖਿਆ ਤੇ ਮਹਾਰਾਜ ਕਹਿੰਦੇ ਭਾਈ ਇਹ ਅਕਾਲ ਪੁਰਖ ਦੀ ਫੌਜ ਆ ਖਾਲਸਾ। ਹੁਣ ਅਸੀਂ ਕਹਿੰਦੇ ਆ ਪਾਕਿਸਤਾਨ ਦੀ ਫੌਜ ਆ, ਆ ਹਿੰਦੁਸਤਾਨ ਦੀ ਫੌਜ ਆ, ਆ ਅਮੈਰੀਕਾ ਦੀ ਫੌਜ ਆ, ਆ ਹਿੰਦੁਸਤਾਨ ਦੀ ਮਿਲਟਰੀ ਆ, ਇਹ ਫੌਜ ਆ। ਤੇ ਮਹਾਰਾਜ ਕਹਿੰਦੇ ਆ ਜਿਹੜਾ ਫੌਜ ਆ ਜਿਹੜਾ ਬਾਣਾ ਪਾਇਆ ਨਾ ਅਸੀਂ, ਗਾਤਰੇ ਪਾਏ ਨੇ, ਕਿਰਪਾਨਾਂ ਪਾਈਆਂ ਨੇ, ਇਹ ਕਿਹਦੀ ਫੌਜ ਆ ਸਾਰੀ? ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਫੌਜ ਨਹੀਂ, ਇਹ ਅਕਾਲ ਪੁਰਖ ਦੀ ਫੌਜ ਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਅਕਾਲ ਪੁਰਖ ਦੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਦੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ ਬੋਲੋ,
ਅਕਾਲ ਪੁਰਖ ਦੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਦੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਦੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਦੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ,
ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਬੋਲੋ,
ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ,
ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ,
ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ, ਖਾਲਸਾ ਮੇਰਾ,
ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਬੋਲੋ,
ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ ਮੇਰਾ, ਅਕਾਲ ਪੁਰਖ ਕੀ ਫੌਜ ਖਾਲਸਾ ਮੇਰਾ, ਖਾਲਸਾ
ਬੋਲੋ, ਕਿਰਪਾ ਕਰਕੇ ਬੈਠਣਾ। ਸਭ ਨੇ ਕਿਸੇ ਨੇ ਖੜੇ ਨਹੀਂ ਹੋਣਾ, ਆਪੋ ਆਪਣੀ ਜਗ੍ਹਾ ਤੇ ਬੈਠੇ ਰਹਿਣਾ ਹੈ। ਪੰਜ ਪਿਆਰਿਆਂ ਨੇ ਆਉਣਾ ਹੈ ਤੇ ਸਟੇਜ ਤੇ ਆਉਣਾ। ਕਿਰਪਾ ਕਰਿਓ ਕੋਈ ਖੜੇ ਨਾ ਹੋਇਓ, ਆਪੋ ਆਪਣੀ ਜਗ੍ਹਾ ਤੇ ਬੈਠ ਕੇ ਤੇ ਪੰਜ ਪਿਆਰਿਆਂ ਦੇ ਬੈਠ ਕੇ ਹੀ ਸਭ ਨੇ ਦਰਸ਼ਨ ਕਰ ਲੈਣੇ ਆ, ਖੜੇ ਨਹੀਂ ਹੋਣਾ ਕਿਸੇ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ
ਮੌਜ
ਮੌਜ। ਮਹਾਰਾਜ ਕਹਿੰਦੇ ਜਿਹੜਾ ਖਾਲਸਾ ਨਾ ਇਹ ਅਕਾਲ ਪੁਰਖ ਦੀ ਫੌਜ ਹੈ। ਤੋ ਆਓ ਪੰਜ ਪਿਆਰਿਆਂ ਦੇ ਦਰਸ਼ਨ ਕਰਨੇ ਨੇ ਮਹਾਰਾਜ ਕਹਿੰਦੇ ਦੀਦਾਰ ਖਾਲਸੇ ਕਾ ਕਰਿਓ ਸਾਰੇ ਰਲ ਮਿਲ ਕੇ ਨਾਲੇ ਦਰਸ਼ਨ ਕਰੀਏ ਨਾਲੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਨੂੰ ਜੀ ਆਇਆਂ ਨੂੰ ਆਖੀਏ ਜਿੱਦਾਂ ਅੱਗੇ ਕਹੀਦਾ ਉਵੇਂ ਹੀ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਪੰਜ ਪਿਆਰੇ ਆ ਰਹੇ ਨੇ ਸਤਿਗੁਰਾਂ ਨੇ ਬੜੀ ਰਹਿਮਤ ਕੀਤੀ ਆ ਬਖਸ਼ਿਸ਼ ਕੀਤੀ ਆ ਜਿੱਥੇ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ ਉੱਥੇ ਨਾਲ ਪੰਜ ਪਿਆਰਿਆਂ ਦੇ ਵੀ ਦਰਸ਼ਨ ਕਰਨੇ ਨੇ ਗੁਰੂ ਗੋਬਿੰਦ ਸਿੰਘ ਕਹਿੰਦੇ ਪੰਜ ਪਿਆਰਿਆਂ ਦੇ ਦਰਸ਼ਨ ਹੀ ਮੇਰੇ ਦਰਸ਼ਨ ਹੋਣਗੇ ਆਓ ਬੈਠੇ ਰਹੋ ਆਪੋ ਆਪਣੀ ਜਗ੍ਹਾ ਤੇ ਸਟੇਜ ਤੇ ਆ ਜਾਣਾ ਪੰਜ ਪਿਆਰੇ ਭਾਈ ਰਸਤੇ ਚ ਹੀ ਬਹਿ ਜਾਓ ਖੁੱਲੇ ਖੁੱਲੇ ਬੈਠੋ ਜਗ੍ਹਾ ਬਹੁਤ ਆ ਪਿੱਛੇ ਭੀੜੇ ਨਾ ਹੋਵੋ ਪਿੱਛੇ ਪਿੱਛੇ ਨੂੰ ਹੋ ਜਾਓ ਥੋੜਾ ਜਿਹਾ ਜਗ੍ਹਾ ਬਹੁਤ ਪਈ ਆ ਕਿਰਪਾ ਕਰਕੇ ਬੈਠ ਜਾਓ ਸਾਰੇ ਕਿਸੇ ਨੇ ਖੜੇ ਨਹੀਂ ਹੋਣਾ ਕਿਰਪਾ ਕਰਕੇ ਬੈਠੋ ਮਹਾਰਾਜ ਦੀ ਬਖਸ਼ਿਸ਼ ਦਾ ਸਦਕਾ ਕੱਲ ਸਵਾ ਕੁ ਸੌ ਪ੍ਰਾਣੀਆਂ ਦੇ ਨਾਮ ਆਏ ਸੀ ਚਲੋ ਮਹਾਰਾਜ ਦੀ ਮਿਹਰ ਹੋਈ 697 ਭਾਵ 3 ਘੱਟ 700 ਪ੍ਰਾਣੀ ਗੁਰੂ ਕੇ ਜਹਾਜ਼ੇ ਚੜੇ ਬੋਲੇ ਜਿਵੇਂ ਆ ਬਾਹਾਂ ਖੜੀਆਂ ਕਰਦੇ ਹੋ ਨਾ ਸਾਰੇ ਹੀ ਕਰਿਓ ਜੇ ਕਹਿੰਦੇ ਆ ਵੀ ਬਾਹਾਂ ਖੜੀਆਂ ਕਰਨ ਦਾ ਕੀ ਮਤਲਬ ਇਹ ਸਵਾਲ ਹੋਰ ਨੀ ਕਰਦੇ ਸਾਡੇ ਵਾਲੇ ਸਿੱਖ ਹੀ ਕਰਦੇ ਆ ਇਹ ਬਾਹਾਂ ਕਿਉਂ ਖੜੀਆਂ ਕਰਾਉਂਦੇ ਨੇ ਇੱਥੇ ਕੋਈ ਕਾਨਫਰੰਸ ਹੋ ਰਹੀ ਆ ਤੁਹਾਡੇ ਤੋਂ ਕਿਹੜਾ ਵੋਟਾਂ ਮੰਗੀਆਂ ਪਿਆਰੇ ਹੋ ਵੋਟਾਂ ਨੀ ਇੱਥੇ ਇੱਕ ਜਾਗਰਤੀ ਆ ਇੱਕ ਉਤਸ਼ਾਹ ਹੈ ਨਗਰ ਕੀਰਤਨ ਦਾ ਕੀ ਮਤਲਬ ਹੁਣ ਮਹਾਰਾਜ ਦੇ ਦਰਸ਼ਨ ਤੇ ਗੁਰਦੁਆਰੇ ਵੀ ਹੋ ਸਕਦੇ ਆ ਨਗਰ ਕੀਰਤਨ ਕਿਉਂ ਕਰਦੇ ਹੋ ਇੱਕ ਚੇਤਨਤਾ ਹੀ ਲਿਆਉਣ ਵਾਸਤੇ ਸ਼ਹਿਰ ਵਿੱਚ ਪੰਜ ਪਿਆਰੇ ਤਿਆਰ ਪਰ ਤਿਆਰ ਕਰਕੇ ਲੈ ਕੇ ਜਾਈਦੇ ਆ ਗੁਰਮੁਖੋ ਇਹ ਜਿਹੜੀਆਂ ਬਾਹਾਂ ਖੜੀਆਂ ਕਰੀ ਦੀਆਂ ਨਾ ਜੋ ਨਗਰ ਕੀਰਤਨ ਦਾ ਮਤਲਬ ਹੈ ਇਹੀ ਇਹਨਾਂ ਦਾ ਮਤਲਬ ਹੈ ਆਖੋ ਸਤਨਾ
ਵਾਹਿਗੁਰੂ
ਇਹ ਵੀ ਇੱਕ ਚੇਤਨਤਾ ਹੀ ਲਿਆਉਣ ਵਾਸਤੇ ਹੀ ਹੈ ਬਸ ਸਤਿਗੁਰੂ ਸਾਡੇ ਵਿੱਚ ਨੇ ਪੰਜ ਪਿਆਰੇ ਸਾਡੇ ਕੋ ਅਸੀਂ ਦਰਸ਼ਨ ਕਰ ਰਹੇ ਹਾਂ ਤੇ ਬਾਹਾਂ ਖੜੀਆਂ ਕਰਾਂਗੇ ਇਹਦੇ ਨਾਲ ਪਤਾ ਹੀ ਨੀ ਕਿੰਨਿਆਂ ਕੁ ਦਾ ਜੀਵਨ ਹੋਰ ਬਣ ਜਾਣਾ 697 ਦਾ ਜੀਵਨ ਬਣਿਆ ਕਿੰਨੀ ਖੁਸ਼ੀ ਦੀ ਗੱਲ ਹੋਈ ਆ ਜਿਨ੍ਹਾਂ ਨੂੰ ਖੁਸ਼ੀ ਆ ਉਹ ਸੱਚਮੁੱਚ ਬਾਹਾਂ ਖੜੀਆਂ ਕਰਨਗੇ ਸਾਰੇ ਜਿਨ੍ਹਾਂ ਨੂੰ ਖੁਸ਼ੀ ਨੀ ਉਹਨਾਂ ਨੇ ਕੀ ਕਰਨਾ ਆਓ ਸਾਥ ਦਿਓ ਸਾਰੇ ਭਾਈ ਸਾਨੂੰ ਬਾਹਾਂ ਖੜੀਆਂ ਕਰਨ ਨਾਲ ਫਰਕ ਨੀ ਪੈਣਾ ਪਤਾ ਨੀ ਇਹਦੇ ਨਾਲ ਕਿੰਨਿਆਂ ਕੁ ਦਾ ਜੀਵਨ ਬਣ ਜਾਣਾ
ਬੋਲੋ
ਲੱਖਾਂ ਸੰਗਤਾਂ ਬਾਹਾਂ ਖੜੀਆਂ ਕਰਦੀਆਂ ਦੋ ਬਾਹਾਂ ਗੱਜ ਕੇ ਬੋਲਣਾ ਹੈ
ਬੋਲੋ ਸੋ ਨਿਹਾਲ ਕਵੀ ਚਲਾਇਓ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ ਬੋਲੇ ਸੋ ਨਿਹਾਲ ਸ੍ਰੀ ਅਕਾਲ
ਸਤਿ ਸ਼੍ਰੀ ਅਕਾਲ ਕਰਦੇ ਰਹਿਣਾ ਸਾਨੂੰ ਰੱਖ ਚਰਨਾਂ ਦੇ ਕੋਲ ਦਾਤਾ ਰੱਖ ਚਰਨਾਂ ਦੇ ਕੋਲ ਮੇਰਾ ਮਨ ਕਦੋਂ ਵੀ ਡੋਲੇ ਰੱਖ ਚਰਨਾਂ ਦੇ ਕੋਲ ਮੇਰਾ ਮਨ ਕਦੋਂ ਵੀ ਡੋਲੇ
ਸਤਿਗੁਰਾਂ ਦੀਆਂ ਮਹਾਨ ਬਖਸ਼ਿਸ਼ਾਂ ਹੋਈਆਂ 697 ਦਾ ਭਾਵ ਕੇ 300 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਭਾਗਾਂ ਵਾਲੇ ਹੋ ਜਿਨ੍ਹਾਂ ਦਾ ਅੱਜ ਨਵਾਂ ਜਨਮ ਗੁਰੂ ਘਰ ਚ ਨਵਾਂ ਜੀਵਨ ਮਿਲਿਆ ਜਨਮ ਹੋਇਆ ਗੁਰੂ ਘਰ ਚ ਨਾਮ ਦਾਖਲ ਹੋਇਆ ਅੱਜ ਤੋਂ ਅਸਲੀ ਉਮਰ ਗਿਣੀ ਜਾਏਗੀ ਬੜੀ ਵਾਰੀ ਅਰਜ਼ ਕੀਤੀ ਹੈ ਬਾਬਾ ਜੈਮਲ ਸਿੰਘ ਜੀ ਨੂੰ ਪੁੱਛਣਾ ਮਹਾਰਾਜ ਜੀ ਤੁਹਾਡੀ ਉਮਰ ਕਿੰਨੀ ਆ ਉਹਨਾਂ ਨੇ 20 ਸਾਲ ਘੱਟ ਦੱਸਣੀ ਕਹਿੰਦੇ ਬਾਬਾ ਜੀ ਤੁਸੀਂ ਘੱਟ ਕਿਉਂ ਦੱਸਦੇ ਹੋ ਉਮਰ ਹੈ ਜ਼ਿਆਦਾ ਦੱਸਦੇ ਘੱਟ ਕਈਆਂ ਨੂੰ ਸੁਭਾਅ ਹੁੰਦਾ ਘੱਟ ਦੱਸਣ ਦਾ ਘੱਟ ਕਿਉਂ ਦੱਸਦੇ ਹੋ ਉਹ ਕਹਿੰਦੇ ਮੈਂ ਉਮਰ ਹੀ ਉਦਣ ਤੋਂ ਗਿਣਦਾ ਜਿੱਦਣ ਦਾ ਗੁਰੂ ਘਰ ਚ ਮੇਰਾ ਜਨਮ ਹੋਇਆ ਪਹਿਲੀ ਤੇ ਗਿਣਦਾ ਹੀ ਨਹੀਂ ਉਹ ਕਿਹੜਾ ਕਿਸੇ ਲੇਖੇ ਚ ਪਈ ਆ ਜਿੱਦਣ ਤੋਂ ਅੰਮ੍ਰਿਤ ਛਕਿਆ ਉਸ ਦਿਨ ਤੋਂ ਮੈਂ ਕਹਿੰਦਾ ਵੀ ਇੰਨੀ ਉਮਰ ਹੋ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜਿਹਨੂੰ ਅੰਮ੍ਰਿਤ ਛਕੇ ਨੂੰ 10 ਸਾਲ ਹੋ ਗਏ ਉਹ ਅਜੇ 10 ਸਾਲਾਂ ਦਾ ਹੀ ਆ ਜਿਹਨੂੰ ਅੰਮ੍ਰਿਤ ਛਕੇ ਨੂੰ 1 ਸਾਲ ਹੋ ਗਿਆ ਹੈ ਭਾਵੇਂ ਚਿੱਟੀ ਦਾੜੀ ਪਰ ਅਜੇ 1 ਸਾਲ ਦਾ ਹੀ ਆ ਗੁਰੂ ਘਰ ਚ ਤੇ ਦਾਖਲ ਹੋਣਾ ਹੋਇਆ ਆਹ ਤੇ ਅਜੇ 15 ਕੁ ਮਿੰਟ ਦੇ ਹੋਏ ਨੇ ਜਿਹੜੇ ਅੱਜ ਛੱਕ ਕੇ ਆਏ ਆ ਹੁਣ ਗਾਹ ਨੂੰ ਵਧਣਾ ਭਾਈ ਹੁਣ ਜਿਹਨਾਂ ਨੇ ਅੱਜ ਅੰਮ੍ਰਿਤ ਛਕਿਆ ਨਾ ਭਾਈ ਹੁਣ ਰਹਿਣਾ ਪੱਕੇ ਤੋੜ ਨਿਭ ਜਾਏ ਜਿਵੇਂ ਮਰਦਾਨੇ ਨੇ ਨਿਭਾ ਦਿੱਤੀ ਜਿਵੇਂ ਬਾਬਾ ਬੁੱਢਾ ਜੀ ਨੇ ਨਿਭਾ ਦਿੱਤੀ ਜਿਹਨਾਂ ਦੀ ਗੱਲ ਚੱਲਦੀ ਅੰਮ੍ਰਿਤ ਛਕਿਆ ਪੱਕੇ ਰਹਿਣਾ ਗੁਰੂ ਘਰ ਚ ਹੀ ਸਿਖਾਇਆ ਜਾਂਦਾ ਭਾਈ ਆਪੋ ਆਪਣੇ ਧਰਮਾਂ ਚ ਪੱਕੇ ਹੋਣਾ ਜੇ ਹਿੰਦੂ ਹੋ ਤਾਂ ਆਪਣੇ ਧਰਮ ਚ ਪੱਕੇ ਹੋਵੋ ਜੋ ਮਰਿਆਦਾ ਕਹਿੰਦੀ ਉਹ ਧਾਰਨ ਕਰੋ ਜੇ ਇਸਲਾਮ ਧਰਮ ਦੇ ਵਿੱਚ ਨਾਲ ਸੰਬੰਧ ਰੱਖਦੇ ਹੋ ਤੇ ਆਪਣੇ ਧਰਮ ਚ ਪੱਕੇ ਹੋਵੋ ਪੜ੍ਹੋ ਨਵਾਜ਼ਾਂ 5 ਨਵਾਜ਼ਾਂ ਅਦਾ ਕਰੋ ਰੋਜ਼ ਤੇ ਜੇ ਸਿੱਖਾਂ ਦੇ ਘਰਾਣੇ 'ਚ ਜਨਮ ਲਿਆ ਤੇ ਫਿਰ ਖੰਡੇ ਪਾਠ ਦਾ ਅੰਮ੍ਰਿਤ ਛਕੋ ਸ੍ਰੀ ਸਾਹਿਬ ਪਾਓ ਦਸਤਾਰ ਸਜਾਓ ਕੇਸ ਰੱਖੋ ਇਹ ਗੁਰੂ ਘਰ ਦੀ ਚਾਲੀ ਆ ਸ਼ਾਹ ਬਿਨਾ ਪਤਨੀ ਤੇ ਗੁਰੂ ਬਿਨਾ ਗਤ ਨਹੀਂ ਗੁਰੂ ਬਿਨਾ ਗਤ ਨਹੀਂ ਹੋਣੇ ਸੋ ਸਾਧ ਸੰਗਤ ਲੱਖ ਲੱਖ ਵਧਾਈਆਂ ਅੰਮ੍ਰਿਤ ਛਕਣ ਵਾਲਿਆਂ ਨੂੰ ਹੁਣ ਪੱਕੇ ਰਹਿਣਾ ਹੈ ਜੋ ਮਰਜ਼ੀ ਹੋ ਜਾਵੇ ਪਿੱਛੇ ਨਹੀਂ ਮੁੜਨਾ ਪਿੱਛੇ ਜਿਹੜਾ ਸਮਾਂ ਲੰਘ ਗਿਆ ਅੱਗੇ ਸਮਝ ਚਲੋ ਆਨੰਦ ਲਾਲਾ ਪਾਛੇ ਜੋ ਬੀਤੀ
ਸੋ ਬੀਤੀ
ਅੱਗਾ ਸਵਾਰਨਾ ਹੈ ਆਪਣਾ ਪਿੱਛੇ ਜਿਉਂ ਜਿਹਾ ਸਮਾਂ ਲੰਘ ਗਿਆ ਹੁਣ ਲਿਆ ਫੁੱਲਾਂ ਦੀ ਚੱਲ ਕੇ ਆ ਸੰਗਤ ਕੀਤੇ ਆ ਜਿਹਨਾਂ ਅੰਮ੍ਰਿਤ ਛਕਣਾ ਮਰ ਦੀ ਹਜ਼ੂਰੀ ਵਿੱਚ ਕੀਤਾ ਵਾਅਦਾ ਮਰ ਦੇ ਚਰਨਾਂ ਚ ਵਾਅਦਾ ਪੱਕੇ ਰਹਿ ਨਰਕ ਨੇ ਵੀ ਨੀ ਚੱਲਣਾ ਆਖੋ
ਸਤਨਾਮ
ਬਸ ਤੁਰੇ ਰਹਿਣਾ ਗੁਰਾਂ ਦੇ ਦੁਆਰੇ ਪਿਆਰੇ ਸ਼ਰਧਾ ਨਾਲ ਜਾਂਦੇ ਜੋ ਵੀ ਮਿਲੇ ਉੱਥੋਂ ਭੋਲੀ ਪਵਾਈ ਜਾਵੇ
ਸ਼ਰਧਾ ਦੇ ਨਾਲ ਗੁਰਦੁਆਰੇ ਤੇ ਆਉਂਦੇ ਰਹਿਣ ਤੇ ਇਸ ਦੁਆਰੇ ਲੈਣ ਵਾਸਤੇ ਕਈ ਵਾਰੀ ਆਪਣਾ ਆਉਣਾ ਪੈਂਦਾ ਆਪਣਾ ਆਪ ਕਰੇ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਬੁੱਢਿਆ ਤੇਥੋਂ ਓਹਲੇ ਨਾ ਹੋਸਾਂ ਮੈਂ ਤੇਰੇ ਤੋਂ ਓਹਲੇ ਨਹੀਂ ਹੋਵਾਂਗਾ ਕਦੇ ਮੈਂ ਜਿੱਥੇ ਮਰਜ਼ੀ ਹੋਵਾਂ ਤੈਨੂੰ ਪਤਾ ਲੱਗ ਜਾਏਗਾ ਵੀ ਮੇਰੀ ਜੋਤ ਹੁਣ ਕਿਹਦੇ ਵਿੱਚ ਕੰਮ ਕਰਦੀ ਹੈ
ਸਤਿ ਸ੍ਰੀ ਅਕਾਲ
ਗੁਰੂ ਨਾਨਕ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਇਹ ਬਚਨ ਕੀਤਾ ਸੀ ਵੀ ਦੁਨੀਆਂ ਦੇ ਲੋਕ ਭੁਲੇਖੇ ਚ ਪੈ ਸਕਦੇ ਆ ਦੁਨੀਆਂ ਦੇ ਲੋਕ ਭੁਲੇਖਾ ਖਾ ਸਕਦੇ ਆ ਦੁਨੀਆਂ ਦੀਆਂ ਅੱਖਾਂ ਧੋਖਾ ਖਾ ਸਕਦੀਆਂ ਨੇ ਬਾਬੇ ਬੁੱਢੇ ਨੂੰ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਸੀ ਮੈਂ ਤੇਰੇ ਤੋਂ ਓਹਲੇ ਨਹੀਂ ਹੋਵਾਂਗਾ ਤੈਨੂੰ ਪਤਾ ਲੱਗ ਜਾਏਗਾ ਵੀ ਹੁਣ ਗੁਰੂ ਨਾਨਕ ਇਹਨਾਂ ਚੋਂ ਕਿਹੜਾ ਤੈਨੂੰ ਪਤਾ ਲੱਗ ਜਾਏਗਾ ਫਿਰ ਜਦੋਂ ਵੀ ਪਛਾਣ ਕੀਤੀ ਬਾਬਾ ਬੁੱਢਾ ਜੀ ਨੇ ਕੀਤੀ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਮਿਲੀ ਤੇ ਉਦੋਂ ਵੀ ਬਾਬਾ ਬੁੱਢਾ ਜੀ ਨੇ ਆ ਕੇ ਮਾਤਾ ਭਰਾਈ ਜੀ ਦੇ ਕੋਲੋਂ ਮਾਰਨ ਨੂੰ ਆਖਿਆ ਮਹਾਰਾਜ ਚਲੋ ਹੁਣ ਤੁਸੀਂ ਤਾਰੋ ਸੰਗਤਾਂ ਨੂੰ ਤੇ ਜਦੋਂ ਗੁਰੂ ਅਮਰਦਾਸ ਮਾਹਰ ਨੂੰ ਗੁਰਗੱਦੀ ਮਿਲੀ ਤੇ ਉਦੋਂ ਵੀ ਦਾਤੂ ਨੇ ਆ ਕੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੂੰ ਲੱਤ ਮਾਰੀ ਤਖ਼ਤ ਤੇ ਬੈਠੇ ਮਹਾਰਾਜ ਸੰਗਤਾਂ ਦੇ ਵਿੱਚ ਦਾਤੂ ਗੁਰੂ ਅੰਗਦ ਸਾਹਿਬ ਦਾ ਸਪੁੱਤਰ ਸੀ ਮਹਾਰਾਜ ਦਾ ਪੁੱਤਰ ਤੇ ਗੁਰੂ ਅਮਰਦਾਸ ਮਹਾਰਾਜ ਤਖ਼ਤ ਤੇ ਬੈਠੇ 72 ਸਾਲਾਂ ਦੀ ਉਮਰ ਚਿੱਟਾ ਦਾੜਾ ਸੰਗਤਾਂ ਆਲੇ ਦੁਆਲੇ ਬੈਠੀਆਂ ਦਾਤੂ ਜੀ ਆਏ ਵੱਖੀ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਦੇ ਲੱਤ ਮਾਰੀ ਥੱਲੇ ਡਿੱਗ ਪਏ ਸੰਗਤ ਵਿੱਚ ਜਾ ਕੇ ਗੁਰੂ ਅਮਰਦਾਸ ਤੇ ਸਤਿਗੁਰਾਂ ਨੇ ਨਾ ਗੁੱਸਾ ਨਹੀਂ ਕੀਤਾ ਮੱਥੇ ਤਿਊੜੀ ਨਹੀਂ ਪਾਈ ਵੱਟ ਨਹੀਂ ਪਾਇਆ ਸਾਡੇ ਸਤਿਗੁਰਾਂ ਨੇ ਸਾਨੂੰ ਨਿਮਰਤਾ ਚ ਰਹਿਣਾ ਤੇ ਮਿੱਠਾ ਬੋਲਣਾ ਹੀ ਸਿਖਾਇਆ ਗੁਰਮੁਖੋ ਇਤਿਹਾਸ ਪੜ੍ਹੋ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ ਮਿੱਠਾ ਬੋਲਣਾ ਗੁਰਸਿੱਖ ਦਾ ਸਿਰ ਝੁਕਿਆ ਤੇ ਹੱਥ ਜੁੜੇ ਹੀ ਸੋਹਣੇ ਲੱਗਦੇ ਨੇ ਆਖੋ ਸਤਨਾਮ ਨਿਮਰਤਾ ਜਿੰਨਾ ਹੋ ਸਕੇ ਨੀਵੇਂ ਰਹੋ ਆਪਣੇ ਆਪ ਨੂੰ ਓਨੇ ਹੀ ਉੱਚੇ ਹੋ ਜਾਂਗੇ ਜਿੰਨਾ ਆਪਣਾ ਮਨ ਨੀਵਾਂ ਕਰਾਂਗੇ ਤੇ ਜਦੋਂ ਬਾਬਾ ਬੁੱਢਾ ਜੀ ਜਦੋਂ ਖਿਮਾ ਕਰਨਾ ਗੁਰੂ ਅੰਗਦ ਸਾਹਿਬ ਦੇ ਸਪੁੱਤਰ ਦਾਤੂ ਨੇ ਲੱਤ ਮਾਰੀ ਤੇ ਗੁਰੂ ਅਮਰਦਾਸ ਮਹਾਰਾਜ ਨੇ ਚਰਨ ਫੜ ਲਏ ਘੁੱਟਣ ਲੱਗ ਪਏ ਘੁੱਟਦੇ ਕਿਉਂ ਨੇ ਕਹਿੰਦੇ ਜੀ ਤੁਹਾਡੇ ਜਿਹੜੇ ਚਰਨ ਨੇ ਇਹ ਕੋਮਲ ਨੇ ਤੇ ਮੇਰੇ ਬੁੱਢੇ ਹੱਡ ਨੇ ਕਿਤੇ ਤੁਹਾਨੂੰ ਸੱਟ ਨਾ ਵੱਜ ਗਈ ਹੋਵੇ ਤੁਹਾਨੂੰ ਦਰਦ ਨਾ ਹੋਇਆ ਹੋਵੇ ਦੇਖੋ ਨਿਮਰਤਾ ਉਹ ਲੱਤ ਮਾਰਦਾ ਤੇ ਮਹਾਰਾਜ ਜੀ ਲੱਤ ਘੁੱਟਦੇ ਆ ਉਹ ਕਹਿੰਦੇ ਦਰਦ ਨਾ ਹੋਇਆ ਹੋਵੇ ਕਿਤੇ ਅਸੀਂ ਜਵਾਬ ਦਿੰਦੇ ਹਾਂ ਇੱਟ ਦਾ ਜਵਾਬ ਪੱਥਰ ਨਾਲ ਪਰ ਨਹੀਂ ਨਿਮਰਤਾ ਸਤਿਗੁਰਾਂ ਨੇ ਸਿਖਾਈ ਨਿਮਰਤਾ ਗੁਰਸਿੱਖ ਦਾ ਕਹਿਣਾ ਜਿਹੜੇ ਬੰਦੇ ਕੋਲ ਨਿਮਰਤਾ ਉਹਦੇ ਸਾਰੇ ਉਹਦਾ ਸਾਰੇ ਸਤਿਕਾਰ ਕਰਨਗੇ ਲੈ ਕੇ ਜਾਣਾ ਦੁਨੀਆਂ ਤੋਂ ਇਹ ਕੌੜੀ ਜ਼ਬਾਨ ਨਾਲ ਜਿੰਨੀਆਂ ਮਰਜ਼ੀ ਦੁਨੀਆਂ ਨਾਲ ਦੁਸ਼ਮਣੀਆਂ ਪਾ ਲਓ ਮਿੱਠੀ ਜ਼ਬਾਨ ਨਾਲ ਜਿੰਨੀਆਂ ਮਰਜ਼ੀ ਦੋਸਤੀ ਪਾ ਲਓ ਜਿੰਨੀ ਮਰਜ਼ੀ ਮਿੱਤਰਤਾ ਵਧਾ ਲਓ ਇਹ ਜ਼ਬਾਨ ਹੀ ਸਾਰੇ ਪੁਆੜਿਆਂ ਦੀ ਜੜ ਹੈ ਜਿੰਨੇ ਵੀ ਕੈਦੀ ਜੇਲ੍ਹਾਂ ਚ ਬੰਦ ਨੇ ਕੱਲੇ ਕੱਲੇ ਨੂੰ ਪੁੱਛੋ ਸਭ ਦਾ ਜ਼ਬਾਨ ਵਿੱਚ ਹੀ ਪੰਗਾ ਪਿਆ ਹੋਇਆ ਕਤਲ ਹੋਇਆ ਹੀ ਤਾਂ ਉਹਨੇ ਮੈਨੂੰ ਗਾਲ ਕੱਢਤੀ ਸੀ ਜੀ ਬਸ ਗੁੱਸਾ ਚੜ ਗਿਆ ਪਤਾ ਲੱਗਿਆ ਨੀ ਗੱਲ ਇੱਥੋਂ ਹੀ ਵਿਗੜਦੀ ਆ ਸਾਰੀ ਜਿੰਨੇ ਜ਼ਬਾਨ ਤੇ ਕੰਟਰੋਲ ਕਰ ਲਿਆ ਨਾ ਬਸ ਉਹਦੀ ਸਾਰੀ ਦੁਨੀਆਂ ਨਾਲ ਹੀ ਦੋਸਤੀ ਪੈ ਜਾਂਦੀ ਹੈ
ਜਿਹਨੂੰ ਮਿੱਠਾ ਬੋਲਣਾ ਹੀ ਨਹੀਂ ਆਇਆ, ਜਿਹਨੂੰ ਨਿਮਰਤਾ ਜਿਹੜੇ ਬੰਦੇ ਚ ਆਈ ਹੋਈ ਨਹੀਂ, ਉਹ ਗੁਰੂ ਨਾਨਕ ਦੇ ਕੋਲ ਰਹਿੰਦਾ, ਗੁਰੂ ਗ੍ਰੰਥ ਸਾਹਿਬ ਮਰ ਦੇ ਕੋਲ ਰਹਿੰਦਾ ਵੀ ਖਾਲੀ ਆ ਪਿਆਰਿਓ। ਉਹ ਕੁਛ ਵੀ ਉਹਨੇ ਖੱਟਿਆ ਹੀ ਨਹੀਂ ਆਪਣੀ ਜ਼ਿੰਦਗੀ ਚ, ਉਹ ਜ਼ਿੰਦਗੀ ਹਾਰ ਕੇ ਤੁਰ ਚੱਲਿਆ। ਜਿੰਨਾ ਮਰਜ਼ੀ ਨਿਤਨੇਮ ਕਰੀ ਜਾਏ, ਜਿੰਨਾ ਮਰਜ਼ੀ ਭਜਨ ਪਾਠ ਕਰੀ ਜਾਏ, ਜੇ ਸਿਮਰਨ ਕਰੀ ਜਾਏ, ਜਿੰਨਾ ਮਰਜ਼ੀ ਜੇ ਨਿਮਰਤਾ ਨਹੀਂ, ਜਦੋਂ ਬੋਲਦਾ ਹੰਕਾਰ ਚ ਬੋਲਦਾ, ਅੱਕੜ ਚ ਗੱਲ ਕਰਦਾ, ਉਹ ਬੰਦਾ ਸਾਰੀ ਜ਼ਿੰਦਗੀ ਜਿੰਨਾ ਮਰਜ਼ੀ ਗੁਰਦੁਆਰੇ ਫਿਰਦਾ ਰਹੇ, ਧੱਕੇ ਖਾਂਦਾ ਰਹੇ, ਉਹ ਧੱਕੇ ਹੀ ਖਾਂਦਾ ਰਹਿੰਦਾ, ਉਹਦੇ ਪੱਲੇ ਨਹੀਂ ਕੁਛ ਪੈਂਦਾ। ਸਤਿਗੁਰੂ ਚਰਨ ਹੀ ਨਹੀਂ ਲਾਉਂਦੇ। ਨਿਮਰਤਾ ਗੁਰਸਿੱਖ ਦਾ ਗਹਿਣਾ ਹੈ, ਨਿਮਰਤਾ ਵਿੱਚ ਰਹਿਣਾ ਸਦਾ। ਤੇ ਬਾਬਾ ਬੁੱਢਾ ਜੀ ਦੀ ਸੇਵਾ ਬੜੀ ਮਹਾਨ ਹੈ, ਸਾਰੀ ਜ਼ਿੰਦਗੀ ਲਾ ਦਿੱਤੀ ਬਾਬਾ ਬੁੱਢਾ ਜੀ ਨੇ। ਜਲੰਧਰ ਖਾਂ ਇੱਕ ਸੂਬਾ ਹੋਇਆ ਜਿਹਦੇ ਨਾਂ ਤੇ ਜਲੰਧਰ ਸ਼ਹਿਰ ਵਸਿਆ। ਉਹ ਬੜੇ ਥਾਵਾਂ ਤੇ ਗਿਆ, ਔਲਾਦ ਨਾ ਹੋਈ, ਚਾਰ ਵਿਆਹ ਕਰਾਏ ਸੀ ਉਹਨੇ, ਚਾਰ, ਤੇ ਸਾਧ ਸੰਗਤ ਚਾਰ ਸ਼ਾਦੀਆਂ ਕਰਾਈਆਂ, ਪੁੱਤਰ ਹੋਇਆ ਨਾ, ਔਲਾਦ ਹੋਈ ਨਾ। ਤੇ ਸਾਈ ਉਹ ਸਾਈ ਮੀਆਂ ਮੀਰ ਜੀ ਦੇ ਕੋਲ ਵੀ ਗਿਆ, ਉਹਨੂੰ ਕਿਸੇ ਨੇ ਦੱਸਿਆ ਕਿ ਜੇ ਸਾਈ ਮੀਆਂ ਮੀਰ ਨੇ ਹਾਂ ਕਹਿਤੀ ਵੀ ਪੁੱਤਰ ਹੋਏਗਾ, ਫਿਰ ਤੇ ਹੋਏਗਾ, ਤੇ ਜੇ ਸਾਈ ਮੀਆਂ ਮੀਰ ਨੇ ਜਵਾਬ ਦੇਤੀ ਵੀ ਤੇਰੇ ਘਰ ਔਲਾਦ ਨਹੀਂ ਹੋਣੀ, ਤੇ ਫਿਰ ਰਾਜਿਆ ਦਰ ਦਰ ਤੇ ਫਿਰਨ ਦੀ ਲੋੜ ਹੀ ਨਹੀਂ, ਔਲਾਦ ਹੋਣੀ ਹੋਈ ਨਹੀਂ। ਸਾਈ ਮੀਆਂ ਮੀਰ ਕੋਲ ਗਿਆ ਜਲੰਧਰ ਖਾਂ ਸੂਬਾ, ਤੇ ਸਾਈ ਮੀਆਂ ਮੀਰ ਨੇ ਜਵਾਬ ਦੇਤਾ, ਕਹਿੰਦੇ ਉਹ ਜਿੱਥੇ ਮਰਜ਼ੀ ਫਿਰ ਲੈ, ਤੇਰੇ ਘਰ ਔਲਾਦ ਨਹੀਂ ਹੋਣੀ, ਤੇਰੇ ਕਰਮਾਂ ਚ ਨਹੀਂ ਲਿਖੀ, ਹੋਣੀ ਨਹੀਂ। ਪੱਥਰ ਤੇ ਲਕੀਰ ਸੀ ਸਾਈ ਮੀਆਂ ਮੀਰ ਦਾ ਬਚਨ। ਹੁਣ ਕਹਿੰਦੇ ਜੀ ਹੁਣ ਔਲਾਦ ਨਹੀਂ ਹੋਣੀ, ਜਿੱਥੇ ਮਰਜ਼ੀ ਫਿਰ ਲਓ। ਜਲੰਧਰ ਖਾਂ ਸੂਬਾ ਬੜਾ ਚਿਹਰੇ ਤੇ ਉਦਾਸੀ ਹੈ, ਕਹਿੰਦਾ ਵੀ ਜਵਾਬ ਮਿਲ ਗਿਆ, ਹੁਣ ਕਿਤੋਂ ਪੁੱਤਰ ਨਹੀਂ ਮਿਲਣਾ, ਹੁਣ ਔਲਾਦ ਨਹੀਂ ਹੋਣੀ। ਜਲੰਧਰ ਖਾਂ ਵਾਪਸ ਮੁੜਿਆ ਆਉਂਦਾ ਹੈ, ਤੇ ਰਸਤੇ ਦੇ ਵਿੱਚ ਕਿਸੇ ਨੇ ਦੱਸਿਆ ਗੁਰੂ ਨਾਨਕ ਦਾ ਘਰ ਹੈ, ਜਾਂਦੇ ਜਾਂਦੇ ਮੱਥਾ ਟੇਕ ਚੱਲੋ, ਲੋੜਵੰਦ ਦੁਖੀ ਕਿੱਥੇ ਨਹੀਂ ਜਾਂਦਾ। ਜਦੋਂ ਗਏ ਬਾਬਾ ਬੁੱਢਾ ਜੀ ਸਰੋਵਰ ਦੀ ਕਾਰ ਸੇਵਾ ਕਰਾ ਰਹੇ ਨੇ, ਬਾਬਾ ਬੁੱਢਾ ਜੀ ਤੇ ਨਾਲੇ ਸੇਵਾ ਕਰਾਉਣ, ਤੇ ਜਦੋਂ ਦੂਰੋਂ ਆਉਂਦੇ ਨੂੰ ਵੇਖਿਆ ਚਿਹਰਾ, ਸਾਧ ਸੰਗਤ ਜੀ ਜਿਹੜਾ ਚਿਹਰਾ ਨਾ ਸਾਡਾ, ਇਹ ਚਿਹਰਾ ਸਾਡੇ ਅੰਦਰਲੀ ਅਵਸਥਾ ਦੱਸ ਦਿੰਦਾ, ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਅੰਦਰ ਉਦਾਸੀ ਆ ਕਿ ਖੁਸ਼ੀ ਆ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸਨ, ਚਿਹਰਾ ਪੜ੍ਹ ਲਿਆ, ਚਿਹਰਾ ਵੇਖ ਕੇ ਨਾ ਉੱਚੀ ਉੱਚੀ ਲੱਗ ਪਏ ਕਹਿਣ, ਜਿਹੜਾ ਇੱਕ ਟੋਕਰੀ ਸੁੱਟੂਗਾ ਇੱਕ ਪੁੱਤਰ ਮਿਲੂਗਾ, ਦੋ ਟੋਕਰੀਆਂ ਸੁੱਟੂਗਾ ਦੋ ਪੁੱਤਰ ਮਿਲਣਗੇ, ਦੋ ਟੋਕਰੇ ਭਰ ਕੇ ਤੇ ਸਰੋਵਰ ਦੇ ਵਿੱਚੋਂ ਮਿੱਟੀ ਚੁੱਕਣੀ ਹੈ ਗਾਰਾ। ਤੇ ਜਦੋਂ ਵੇਖਿਆ ਰਾਜੇ ਨੇ ਇਹ ਗੱਲ ਸੁਣੀ, ਆਪਣਾ ਅਹੁਦਾ ਪਰੇ ਰੱਖਤਾ, ਹੰਕਾਰ ਛੱਡ ਕੇ, ਤੇ ਰਾਜੇ ਨੇ ਸਾਧ ਸੰਗਤ ਸਣੇ ਕੱਪਣੀ ਵੜ ਗਿਆ ਸਰੋਵਰ ਦੇ ਵਿੱਚ, ਇੱਕ ਟੋਕਰਾ ਦੋ ਟੋਕਰੇ ਤਿੰਨ ਟੋਕਰੇ ਕਹਿੰਦੇ ਚਾਰ ਟੋਕਰੇ ਭਰ ਕੇ ਸੁੱਟੇ। ਇੱਕ ਰਾਣੀ ਸੀ ਛੋਟੀ, ਉਹ ਕਹਿੰਦੀ ਇਹਨੇ ਤੇ ਪੁੱਤਰ ਹੀ ਮੰਗਣੇ ਨੇ, ਇੱਕ ਧੀ ਵੀ ਚਾਹੀਦੀ ਆ, ਉਹ ਵੀ ਵੜ ਗਈ, ਇੱਕ ਟੋਕਰੀ ਉਹਨੇ ਸਿੱਟਤੀ ਤੇ ਚਾਰ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਸਾਈ ਮੀਆਂ ਮੀਰ ਨੂੰ ਧਿਆਨ ਦਿਓ, ਭੈਣਾਂ ਨੂੰ ਬੇਨਤੀ ਹੈ ਇੱਥੇ ਬਹਿ ਜਾਓ ਜਿੱਥੇ ਖਲੋਤੇ ਹੋ, ਇੱਥੇ ਮੱਥਾ ਟੇਕ ਕੇ ਬਹਿ ਜਾਓ ਥੱਲੇ ਕਿਰਪਾ ਕਰਕੇ, ਇੱਥੇ ਬਹਿ ਜਾਓ ਭੈਣਾਂ ਦੇ ਚਰਨਾਂ ਚ ਬੇਨਤੀ ਹੈ, ਸੰਗਤ ਨੂੰ ਟਿੱਕੀ ਬਹੁਤ ਸੰਗਤ ਪ੍ਰਵਾਨ ਕਰੋ ਬੇਨਤੀ, ਜਿੱਥੇ ਜਿੱਥੇ ਖਲੋਤੇ ਹੋ ਇੱਥੇ ਹੀ ਬਹਿ ਜਾਓ ਸਾਰੇ, ਧਿਆਨ ਦਿਓ ਜਰਾ। ਬਸ ਮੈਂ ਹੁਣ ਪੰਜਾਂ ਮਿੰਟਾਂ ਦੀ ਸਮਾਪਤੀ ਕਰ ਦੇਣੀ, ਵੱਧ ਸਮਾਂ ਨਹੀਂ। ਬਾਬਾ ਬੁੱਢਾ ਜੀ ਦੀ ਜਦੋਂ ਇਹ ਬਖਸ਼ਿਸ਼ ਹੋਈ ਸਤਿਗੁਰਾਂ ਦੀ, ਗੁਰੂ ਘਰ ਦੇ ਤੇ ਕੂਕਰਾਂ ਵਿੱਚ ਵੀ ਸ਼ਕਤੀਆਂ ਹੁੰਦੀਆਂ, ਪਾਵਰ ਹੁੰਦੀ ਹੈ। ਬਾਬਾ ਬੁੱਢਾ ਜੀ ਤੇ ਫਿਰ ਗੁਰੂ ਨਾਨਕ ਦੇ ਵਰੋਂ ਸਾਏ ਹੋਏ ਸਿੱਖ ਸੀ, ਗੁਰੂ ਨਾਨਕ ਨੇ ਬੂੜੇ ਤੋਂ ਬੁੱਢਾ ਬਣਾਇਆ ਸੀ, ਚਾਰ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਕਿਸੇ ਨੇ ਸਾਈ ਮੀਆਂ ਮੀਰ ਨੂੰ ਦੱਸਿਆ, ਕਹਿੰਦੇ ਓਏ ਫਕੀਰਾ ਤੂੰ ਬੜਾ ਤਕੜਾ ਫਕੀਰ ਕਹਾਉਣਾ ਹੈ, ਤੂੰ ਤੇ ਕਹਿੰਦਾ ਸੀ ਔਲਾਦ ਹੋਣੀ ਨਹੀਂ, ਉਹਦੇ ਤੇ ਚਾਰ ਪੁੱਤ ਹੋ ਗਏ। ਇਹ ਕਹਿੰਦਾ ਮੇਰਾ ਟੇਵਾ ਲਾਇਆ ਝੂਠਾ ਨਹੀਂ ਹੋ ਸਕਦਾ, ਸਾਈ ਮੀਆਂ ਮੀਰ ਕਹਿੰਦਾ ਮੇਰਾ ਟੇਵਾ ਲਾਇਆ ਝੂਠਾ ਨਹੀਂ ਹੋ ਸਕਦਾ। ਉਹ ਕਹਿੰਦੇ ਚਾਰ ਹੋ ਗਏ। ਫਿਰ ਸਾਈ ਮੀਆਂ ਮੀਰ ਜਦੋਂ ਜਾ ਕੇ ਪਤਾ ਕੀਤਾ ਵੀ ਚਾਰ ਪੁੱਤ ਤੇ ਇੱਕ ਧੀ, ਉਹ ਕਹਿੰਦੇ ਇਹ ਦੱਸੋ ਵੀ ਇਹ ਕਿਰਪਾ ਕਿਹਨੇ ਕੀਤੀ ਆ, ਰੇਖ ਚ ਮੇਖ ਮਾਰੀ ਕਿਹਨੇ ਆ? ਕਹਿੰਦੇ ਬਾਬਾ ਬੁੱਢਾ ਸਾਹਿਬ ਨੇ। ਉਸੇ ਸਮੇਂ ਸਾਈ ਮੀਆਂ ਮੀਰ ਗੁਰੂ ਸਤਿਗੁਰਾਂ ਦੇ ਚਰਨਾਂ ਚ ਆਇਆ। ਬਾਬਾ ਬੁੱਢਾ ਜੀ ਕਹਿੰਦੇ ਮੇਰੇ ਤੋਂ ਕੀ ਲੈਣਾ, ਆਜੋ ਸਤਿਗੁਰਾਂ ਨੂੰ ਮਿਲਾਵਾਂ। ਉਦੋਂ ਫਿਰ ਸਾਈ ਮੀਆਂ ਮੀਰ ਗੁਰੂ ਘਰ ਦੇ ਨਾਲ ਜੁੜਿਆ। ਤੇ ਸਾਈ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਆ ਖੁਸ਼
ਸਤਨਾਮ
ਸਾਈ ਮੀਆਂ ਮੀਰ ਇਸਲਾਮ ਧਰਮ ਨਾਲ ਸੰਬੰਧ ਰੱਖਦਾ ਸੀ ਗੁਰੂ ਘਰ ਨਾਲ ਜੁੜਨ ਦਾ ਕਾਰਨ ਹੀ ਇਹ ਬਣਿਆ ਸੀ ਬਾਬਾ ਬੁੱਢਾ ਜੀ ਦੀ ਕਮਾਈ ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਜਦੋਂ ਵਾਰੀ ਆਈ ਨਾ ਛੇਵੇਂ ਪਾਤਸ਼ਾਹ ਉਦੋਂ ਬਾਬਾ ਬੁੱਢਾ ਜੀ ਬੀੜ ਵਿੱਚ ਚਲੇ ਗਏ ਮਹਾਰਾਜ ਮੈਂ ਖੇਤੀਬਾੜੀ ਦਾ ਕੰਮ ਸੰਭਾਲਣਾ ਹੁਣ ਮੈਨੂੰ ਆਗਿਆ ਦੇ ਦੇ ਬਾਬਾ ਬੁੱਢਾ ਜੀ ਬੀੜ ਵਿੱਚ ਰਹਿੰਦੇ ਨੇ ਛੇਵੇਂ ਪਾਤਸ਼ਾਹ ਨੇ ਆਖਿਆ ਬਾਬਾ ਜੀ ਤੁਸੀਂ ਬਜ਼ੁਰਗ ਹੋ ਗਏ ਸਰੀਰ ਬਿਰਧ ਹੋ ਗਿਆ ਪਾਲਕੀ ਚ ਬਹਿ ਕੇ ਆਇਆ ਕਰੋ ਪਾਲਕੀ ਚ ਅੱਠ ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਪੰਜਾਂ ਨੂੰ ਗੁਰਗੱਦੀ ਦੇਣ ਦੀ ਰਸਮ ਅਦਾ ਕੀਤੀ ਐਡੀ ਮਹਾਨ ਸ਼ਖਸੀਅਤ ਜਵਾਬ ਕੀ ਦਿੱਤਾ ਬਾਬਾ ਬੁੱਢਾ ਜੀ ਕਹਿਣ ਲੱਗੇ ਨਹੀਂ ਸੱਚੇ ਪਾਤਸ਼ਾਹ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਮੈਂ ਪੈਦਲ ਹੀ ਆਊਂਗਾ ਖੁਸ਼ ਸਤਨਾਮ
ਸ੍ਰੀ ਵਾਹਿਗੁਰੂ
ਮੈਂ ਕਿਸੇ ਤੇ ਬੋਝ ਨਹੀਂ ਬਣਨਾ ਇੱਥੇ ਤੇ ਚਾਰ ਕੁ ਦਿਨ ਸੇਵਾ ਕਰਕੇ ਕਹਿਣਗੇ ਸਰੋਪਾ ਤੇ ਮਿਲਿਆ ਹੀ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਚਾਰ ਕੁ ਦਿਨ ਸੇਵਾ ਕਰਕੇ ਆਕੜੇ ਫਿਰਦੇ ਨੇ ਮੈਂ ਤੇ ਇੰਨੀ ਸੇਵਾ ਕੀਤੀ ਮੈਨੂੰ ਪੁੱਛੇ ਨੀ ਕਿਸੇ ਨੇ ਮੈਂ ਸਾਲ ਲਾ ਦਿੱਤਾ ਮੈਂ ਪੰਜ ਸਾਲ ਲਾ ਦਿੱਤੇ ਲਸਾਲ ਚੁੱਕੀ ਫਿਰਦੇ ਨੇ ਸਿਰ ਤੇ ਸਾਲਾਂ ਦੀ ਗੱਲ ਨਹੀਂ ਗੱਲ ਤੇ ਬਖਸ਼ਿਸ਼ ਦੀ ਆ ਕਿਰਪਾ ਇੱਕ ਦਿਨ ਵਿੱਚ ਵੀ ਹੋ ਸਕਦੀ ਆ ਕਿਰਪਾ 20 ਸਾਲਾਂ ਵਿੱਚ ਵੀ ਨਹੀਂ ਹੋ ਸਕਦੀ ਖਾਲੀ ਵੀ ਰਹਿ ਸਕਦੇ ਹਾਂ ਆਪਾਂ ਬਖਸ਼ਿਸ਼ ਕੀ ਪਤਾ ਕਦੋਂ ਹੋ ਜਾਣੀ ਖੁਸ਼ੀ ਲੈਣੀ ਬੜੀ ਵੱਡੀ ਗੱਲ ਹੁੰਦੀ ਹੈ ਖੁਸ਼ੀ ਇੱਕ ਦਿਨ ਵਿੱਚ ਵੀ ਦ੍ਰਿਸ਼ਟੀ ਹੋ ਸਕਦੀ ਆ ਸਾਰੀ ਜ਼ਿੰਦਗੀ ਫਿਰਦੇ ਹੋ ਤਾਂ ਵੀ ਗੱਲ ਨਹੀਂ ਬਣਦੀ ਸੇਵਾਦਾਰ ਆ ਨਾ ਜਿਹੜਾ ਉਹਨੂੰ ਕਿਸੇ ਚੀਜ਼ ਦੀ ਲੋੜ ਨਹੀਂ ਉਹਨੂੰ ਤੇ ਸਿਰਫ ਗੁਰੂ ਮਹਾਂਪੁਰਖ ਦੀ ਖੁਸ਼ੀ ਤੱਕ ਮਤਲਬ ਆ ਉਹਨੇ ਕੀ ਲੈਣਾ ਕਿਸੇ ਚੀਜ਼ ਉਹਦੀ ਸੇਵਾ ਦੀ ਤੁਲਨਾ ਨਾ ਹੋਵੇ ਕਿਸੇ ਚੀਜ਼ ਨਾਲ ਸੇਵਾਦਾਰ ਦੀ ਸੇਵਾ ਕਿਸੇ ਚੀਜ਼ ਨਾਲ ਤੋਲੀ ਨਹੀਂ ਜਾ ਸਕਦੀ ਨਾ ਮਾਇਆ ਨਾਲ ਨਾ ਗੱਡੀਆਂ ਨਾਲ ਨਾ ਕੋਠੀਆਂ ਨਾਲ ਕਿਸੇ ਚੀਜ਼ ਨਾਲ ਵੀ ਨਹੀਂ ਤੋਲੀ ਜਾ ਸਕਦੀ ਸੇਵਾਦਾਰ ਦੀ ਸ਼ਰਧਾ ਦਾ ਕੋਈ ਮੁੱਲ ਨਹੀਂ ਸੇਵਾਦਾਰ ਦੀ ਸੇਵਾ ਦਾ ਕੋਈ ਮੁੱਲ ਨਹੀਂ ਸੋਨੇ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਤੇਰਾ ਤੇ ਬੜਾ ਸਤਿਕਾਰ ਹੈ ਤੂੰ ਬੜਾ ਖੁਸ਼ ਹੋਏਗਾ ਤੈਨੂੰ ਲੋਕ ਕਹਿਣੇ ਬਣਾਉਂਦੇ ਨੇ ਤੈਨੂੰ ਸਾਂਭ ਸਾਂਭ ਰੱਖਦੇ ਆ ਸਭ ਨਾਲੋਂ ਵੱਧ ਸੰਭਾਲ ਸੋਨੇ ਨੂੰ ਕਿਸੇ ਨੇ ਆਖਿਆ ਤੇਰੀ ਹੁੰਦੀ ਆ ਉਹ ਤੂੰ ਤੇ ਬੜਾ ਖੁਸ਼ ਹੋਏਗਾ ਸੋਨਾ ਕਹਿੰਦਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਪਰ ਕਹਿੰਦੇ ਦੁੱਖ ਵੀ ਲੱਗਦਾ ਹੋਣਾ ਕਠਾਲੀ ਚ ਪਾਉਂਦੇ ਨੇ ਛੇਦ ਕਰਦਾ ਸੁਨਿਆਰਾ ਤੇ ਸੋਨਾ ਪਤਾ ਕੀ ਕਹਿੰਦਾ ਕਹਿੰਦਾ ਮੈਨੂੰ ਦੁੱਖ ਨਹੀਂ ਲੱਗਦਾ ਕਠਾਲੀ ਚ ਪਾਉਣ ਦਾ ਧਿਆਨ ਦੇਣਾ ਮੈਨੂੰ ਦੁੱਖ ਨਹੀਂ ਲੱਗਦਾ ਕੁਠਾਲੀ ਚ ਪਾਉਣ ਦਾ ਮੈਨੂੰ ਦੁੱਖ ਨਹੀਂ ਲੱਗਦਾ ਛੇਦ ਕਰਾਉਣ ਦਾ ਮੈਨੂੰ ਦੁੱਖ ਨਹੀਂ ਲੱਗਦਾ ਮੇਰੇ ਉੱਤੇ ਮੀਨਾਕਾਰੀ ਹੁੰਦੀ ਹੈ ਕਿੰਨਾ ਔਖਾ ਹੁੰਦਾ ਹੈ ਮੈਨੂੰ ਕਿਸੇ ਚੀਜ਼ ਦਾ ਦੁੱਖ ਨਹੀਂ ਲੱਗਦਾ ਸੋਨਾ ਕਹਿੰਦਾ ਦੁੱਖ ਉਦੋਂ ਲੱਗਦਾ ਹੈ ਜਦੋਂ ਮੈਨੂੰ ਰੱਤੀਆਂ ਦੇ ਬਰਾਬਰ ਤੋਲਦੇ ਨੇ ਆਖੋ ਸਤਨਾਮ
ਵਾਹਿਗੁਰੂ
ਧਿਆਨ ਦਿਓ ਧਿਆਨ ਦਿਓ ਜਦੋਂ ਮੈਨੂੰ ਰੱਤੀਆਂ ਦੇ ਬਰਾਬਰ ਤੋਲਦੇ ਆ ਨਾ ਉਦੋਂ ਮੈਨੂੰ ਦੁੱਖ ਲੱਗਦਾ ਗੁਰੂ ਨੂੰ ਵੀ ਦੁੱਖ ਲੱਗਦਾ ਜਦੋਂ ਅਸੀਂ ਸਾਲਾਂ ਨਾਲ ਤੋਲਨੇ ਆ ਗੁਰੂ ਨੂੰ ਮੈਂ ਤੇਰੇ ਵਾਸਤੇ 6 ਸਾਲ ਲਾਤੇ ਮੈਂ ਤੇਰੇ ਵਾਸਤੇ 10 ਸਾਲ ਲਾਤੇ ਫਿਰ ਨਹੀਂ ਖੁਸ਼ੀ ਲੈ ਸਕਦੇ ਆਪਾਂ ਸੇਵਾਦਾਰ ਦੀ ਸੇਵਾ ਦਾ ਤੇ ਮੁੱਲ ਹੀ ਕੋਈ ਨਹੀਂ ਸੇਵਾਦਾਰ ਦੀ ਸੇਵਾ ਦਾ ਮੁੱਲ ਕੋਈ ਨਹੀਂ ਸੇਵਾ 'ਚ ਡਟੇ ਰਹੋ ਤੁਸੀਂ ਆਪਣੀ ਸ਼ਰਧਾ ਪੂਰੀ ਰੱਖੋ ਗੁਰੂ ਨਾਨਕ ਦੇ ਇੱਕ ਦਿਨ ਬਾਂਹ ਫੜ ਕੇ ਪੁੱਛੂ ਉਹ ਦੱਸ ਸਿੱਖਾ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਖੁਸ਼ ਸਤਨਾਮ ਡਟੇ ਰਹੋ ਖੁਸ਼ੀ ਲਓ ਬਸ ਹੋਰ ਕਿਸੇ ਚੀਜ਼ ਤੱਕ ਮਤਲਬ ਨਾ ਰੱਖੋ ਖੁਸ਼ੀ ਇਹਦੇ ਵਿੱਚ ਹੀ ਸਭ ਕੁਛ ਹੈ ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਪਾਲਕੀ ਤੇ ਬਹਿ ਕੇ ਆ ਜਾ ਕਰੋ ਪਾਲਕੀ ਤੇ ਇੱਥੇ ਤੇ ਜੇ ਕਿਤੇ ਕਹਿ ਦੋ ਗੱਡੀ ਛੱਡ ਕੇ ਆਵੇ ਅਸੀਂ ਤੇ ਹੁਣ ਸੇਵਾਦਾਰ ਹਾਂ ਸਾਨੂੰ ਤੇ ਗੱਡੀ ਛੱਡ ਕੇ ਆਵੇ ਤੇ ਗੱਡੀ ਦੇ ਛੱਡਣ ਤੇ ਨਾ ਜਾਓ ਤਾਂ ਆਕੜ ਜਾਂਦੇ ਆ ਗੁਰਮੁਖੋ ਬਾਬਾ ਬੁੱਢਾ ਜੀ ਨੂੰ ਕਹਿੰਦੇ ਤੁਹਾਨੂੰ ਚਾਰ ਗੁਰਸਿੱਖ ਪਾਲਕੀ ਤੇ ਲੈ ਆ ਕਰਨਗੇ ਚੱਕ ਕੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਮੈਂ ਤੇ ਪੈਦਲ ਆਉਂ ਚੱਲ ਕੇ ਬਾਬਾ ਬੁੱਢਾ ਜੀ ਕਹਿੰਦੇ ਮੈਂ ਪੈਦਲ ਆਉਣਾ ਹੈ ਮਹਾਰਾਜ ਕਹਿੰਦੇ ਨਹੀਂ ਚਲੋ ਜੀ ਚਾਰ ਜਣੇ ਪਾਲਕੀ ਤੇ ਬਾਬਾ ਬੁੱਢਾ ਜੀ ਨੂੰ ਲੈ ਕੇ ਆਉਣ ਲੱਗ ਪਏ ਜਦੋਂ ਮਹਾਰਾਜ ਨੇ ਬਹੁਤ ਹੀ ਖਹਿੜਾ ਕੀਤਾ ਚਾਰ ਜਣੇ ਇੱਕ ਦਿਨ ਨਾ ਛੇਵੇਂ ਪਾਤਸ਼ਾਹ ਲੁੱਕ ਕੇ ਖੜ ਗਏ ਇੱਕ ਪਾਸੇ ਹੋ ਗਏ ਲੁੱਕ ਕੇ ਖੜ ਗਏ ਜਦੋਂ ਬਾਬਾ ਬੁੱਢਾ ਜੀ ਦੀ ਪਾਲਕੀ ਆ ਰਹੀ ਸੀ ਤੇ ਛੇਵੇਂ ਪਾਤਸ਼ਾਹ ਗੁਰਸਿੱਖ ਨੂੰ ਕਹਿੰਦੇ ਤੂੰ ਪਾਸੇ ਹਟ ਜਾ ਮੈਨੂੰ ਮੋਢਾ ਲਾ ਲੈਣ ਦੇ ਇਹਨਾਂ ਨੇ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਗੁਰੂ ਅਮਰਦਾਸ ਮਹਾਰਾਜ, ਗੁਰੂ ਰਾਮਦਾਸ, ਗੁਰੂ ਅਰਜਨ ਦੇ ਚਰਨਾਂ ਤੇ ਮੱਥਾ ਟੇਕਿਆ, ਲੈ ਮੈਨੂੰ ਝੁੱਕ ਲੈਣ ਦੇ, ਪਾਲਕੀ ਨੂੰ ਮੋਢਾ ਮੈਂ ਲਾਵਾਂਗਾ। ਜਦੋਂ ਮਹਾਰਾਜ ਨੇ ਲਾਇਆ ਮੋਢਾ, ਮਹਾਰਾਜ ਨੂੰ ਲੱਗ ਗਿਆ ਪਤਾ ਬਾਬਾ ਬੁੱਢਾ ਜੀ ਨੂੰ ਅੰਦਰ ਬੈਠਿਆ, ਉਹ ਪਾਲਕੀ ਇੱਕ ਪਾਸਿਓਂ ਉੱਚੀ ਹੋ ਗਈ, ਮਹਾਰਾਜ ਦਾ ਮੋਢਾ ਬੜਾ ਉੱਚਾ ਸੀ, ਛੇਵੇਂ ਪਾਤਸ਼ਾਹ ਦਾ ਕੱਦ 7.5 ਫੁੱਟ ਤੋਂ ਵੀ ਜ਼ਿਆਦਾ ਸੀ, ਛੇਵੇਂ ਪਾਤਸ਼ਾਹ ਦਾ ਕੱਦ, ਤੇ 9 ਮਣ ਕੱਚਾ ਵਜਨ ਸੀ, 9 ਮਣ ਕੱਚਾ, ਇਹ ਕਹਿ ਲਓ ਵੀ 9.5 ਮਣ ਕੱਚਾ ਵਜਨ ਲਾ ਲਓ, ਆਪੇ ਹਿਸਾਬ ਲਾ ਲਿਓ, ਹੁਣ ਤੁਸੀਂ ਪੁਰਾਣੇ ਬੈਠੇ, ਸਾਨੂੰ ਤੇ ਤਾਂ ਹਿਸਾਬ ਵੀ ਨਹੀਂ ਆਉਂਦਾ, ਇਤਿਹਾਸ ਚ 9 ਮਣ ਕੱਚਾ ਵਜਨ ਲਿਖਿਆ, ਹੁਣ 144 ਲੈ ਸਿੱਧਾ ਹੀ ਹਿਸਾਬ ਲਾਤਾ ਉਹਨਾਂ ਨੇ ਬੈਠੇ, ਕਹਿੰਦੇ ਇੱਕ ਕੁਆਂਟਲ ਤੇ 44 ਕਿਲੋ, ਕਹਿੰਦੇ ਵਜਨ ਛੇਵੇਂ ਪਾਤਸ਼ਾਹ ਦਾ, ਤੇ ਮੋਟਾਪਾ ਨਹੀਂ ਸੀ ਸਰੀਰ ਤੇ, ਕਈਆਂ ਦਾ ਸਰੀਰ ਏਦਾਂ ਹੀ ਫੁੱਲਿਆ ਹੋਇਆ ਹੁੰਦਾ, ਭਾਰਾ ਹੀ ਭਾਰਾ, ਬਸ ਛੇਵੇਂ ਪਾਤਸ਼ਾਹ ਦੇ 3 ਘੋੜੇ ਸੀ ਸਿਰਫ, ਜਿਹੜੇ ਮਰ ਦਾ ਵਜਨ ਚੁੱਕ ਸਕਦੇ ਸੀ, 3 ਘੰਟੇ ਬਾਅਦ ਮਰ ਨੂੰ ਜੰਗ ਚ ਘੋੜਾ ਬਦਲਣਾ ਪੈਂਦਾ ਸੀ, ਛੇਵੇਂ ਪਾਤਸ਼ਾਹ 3 ਘੋੜੇ ਵਜਨ ਚੁੱਕ ਸਕਦੇ ਸੀ ਮਹਾਰਾਜ ਛੇਵੇਂ ਪਾਤਸ਼ਾਹ ਦਾ, ਤੇ ਐਡਾ ਤਕੜਾ ਸਰੀਰ ਸੀ ਮਹਾਰਾਜ ਦਾ। ਜਦੋਂ ਮਹਾਰਾਜ ਨੇ ਪਾਲਕੀ ਚੁੱਕੀ ਉਹ ਇੱਕ ਪਾਸੇ ਉੱਪਰ ਨੂੰ, ਬਾਬਾ ਬੁੱਢਾ ਜੀ ਅੰਦਰ ਬੈਠੇ ਨਾ, ਉਹਨਾਂ ਨੇ ਸਿਰ ਬਾਹਰ ਕੱਢ ਲਿਆ ਪਰਦੇ ਦੇ ਵਿੱਚ ਦੀ, ਹੁਣ ਸਰੀਰ ਬਜ਼ੁਰਗ, ਉਮਰ ਬੜੀ ਵੱਡੀ ਹੋ ਗਈ, ਜਦੋਂ ਵੇਖਿਆ ਨਾ ਬਾਬਾ ਬੁੱਢਾ ਜੀ ਨੇ, ਛੇਵੇਂ ਪਾਤਸ਼ਾਹ ਲੱਗੇ ਨੇ, ਕਹਿੰਦੇ ਮਹਾਰਾਜ ਤੁਸੀਂ ਛੱਡ ਦਿਓ ਆ ਡੰਡਾ, ਛੱਡੋ ਮਹਾਰਾਜ ਜੀ ਤੁਸੀਂ ਪਾਸੇ ਹਟ ਜਾਓ, ਸੇਵਾਦਾਰ ਨੂੰ ਲੱਗਣ ਦਿਓ। ਮਹਾਰਾਜ ਕਹਿੰਦੇ ਨਹੀਂ ਬਾਬਾ ਜੀ, ਸੇਵਾ ਕਰ ਲੈਣ ਦਿਓ। ਕਹਿੰਦੇ ਮਹਾਰਾਜ ਜੇ ਛੱਡ ਦਿਓ ਠੀਕ ਨਹੀਂ ਤਾਂ ਮੈਂ ਪਾਲਕੀ ਤੋਂ ਥੱਲੇ ਛਾਲ ਮਾਰ ਦੇਣੀ, ਮੈਂ ਨਹੀਂ ਵਿੱਚ ਬਹਿਣਾ, ਐਡਾ ਭਾਰ ਮੇਰੇ ਸਿਰ ਨਾ ਚੜਾਓ, ਸਾਰੀ ਜ਼ਿੰਦਗੀ ਦੀ ਕੀਤੀ ਸੇਵਾ ਮੇਰੀ ਐਵੇਂ ਚਲੀ ਜਾਏਗੀ, ਮਹਾਰਾਜ ਤੁਸੀਂ ਪਾਸੇ ਹਟ ਜਾਓ। ਮੋਢਾ ਨਹੀਂ ਲਾਉਣ ਦਿੱਤਾ, ਤੇ ਜਦੋਂ ਬਾਬਾ ਬੁੱਢਾ ਜੀ ਨੇ ਸਰੀਰ ਛੱਡਿਆ ਨਾ, ਬਾਬਾ ਬੁੱਢਾ ਜੀ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੋਢਾ ਲਾਇਆ, ਕਹਿੰਦੇ ਗੁਰਸਿੱਖੋ ਪਾਸੇ ਹਟ ਜਾਓ, ਜਿਉਂਦੇ ਜੀ ਇਹਨਾਂ ਨੇ ਮੋਢਾ ਨਹੀਂ ਲਾਣ ਦਿੱਤਾ, ਅੱਜ ਮੈਨੂੰ ਮੋਢਾ ਲਾ ਲੈਣ ਦੇ। ਤੇ ਮੋਢਾ ਲਾ ਕੇ ਆਪ ਮਹਾਰਾਜ ਨੇ ਹੱਥੀ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਕਰਾਇਆ, ਨਾਲੇ ਸੰਸਕਾਰ ਕਰਾਉਂਦੇ ਨੇ ਜਿਵੇਂ ਪੁੱਤ ਚਲਿਆ ਜਾਏ ਤੇ ਬਾਪੂ ਰੋਂਦਾ, ਪਿਤਾ ਚਲਿਆ ਜਾਏ ਤੇ ਪੁੱਤ ਰੋਂਦਾ ਨਾ, ਪੁੱਤ ਅੱਖਾਂ ਚੋਂ ਪਾਣੀ ਹੁੰਦਾ, ਬਾਪੂ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਰੋਂਦਾ, ਤੇ ਪੁੱਤ ਹੈ ਹੀ ਹੈ ਨਾ, ਮੇਰਾ ਬਾਪੂ ਚੱਲਿਆ ਹੈ, ਇਹਨੇ ਕਦੇ ਮੈਨੂੰ ਗੋਦੀ ਚ ਖੰਡਾਇਆ ਹੈ। ਛੇਵੇਂ ਪਾਤਸ਼ਾਹ ਦੀਆਂ ਅੱਖਾਂ ਚੋਂ ਵੈਰਾਗ ਦਾ ਜਲ ਵਹਿ ਰਿਹਾ, ਅੱਜ ਬਾਬਾ ਬੁੱਢਾ ਜੀ ਜਾ ਰਹੇ ਨੇ, ਗੁਰਮੁਖ ਜਨਮ ਸਵਾਰ ਦਰਗਹਿ, ਮਹਾਰਾਜ ਪੜ੍ਹਦੇ ਨੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ ਬੋਲੋ ਗੁਰਮੁਖ ਜਨਮ ਸਵਾਰ ਕਰਕੇ ਚੱਲਿਆ ਕਰਕੇ, ਗੁਰਮੁਖ ਜਨਮ ਸਵਾਰ ਕਰਕੇ ਚੱਲਿਆ ਕਰਕੇ ਚੱਲਿਆ ਬੋਲੋ ਸੇਵਾ ਕਰੋ, ਜੇ ਫਲ ਇੱਥੇ ਨਹੀਂ ਮਿਲੇਗਾ ਕਿਤੇ ਹੋਰ ਮਿਲ ਜਾਏਗਾ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨਾ ਕਾਲੇ। ਕਈ ਕਹਿੰਦੇ ਮੈਂ ਉੱਥੇ 15 ਸਾਲ ਲਾਇਆ ਮੈਨੂੰ ਕੀ ਮਿਲਿਆ, ਮੈਂ 20 ਸਾਲ ਸੇਵਾ ਕੀਤੀ ਮੈਨੂੰ ਕੀ ਮਿਲਿਆ, ਮੈਂ 10 ਸਾਲ ਸੇਵਾ ਕੀਤੀ ਮੈਨੂੰ ਕੀ ਮਿਲਿਆ। ਹੋ ਸਕਦਾ ਕੋਈ ਬੰਦਾ ਅਕਿਰਤ ਘਣ ਹੋਵੇ, ਹੋ ਸਕਦਾ ਕੋਈ ਬੰਦਾ ਤੇਰੀ ਸੇਵਾ ਦਾ ਮੁੱਲ ਨਾ ਪਾਵੇ, ਪਰ ਗੁਰੂ ਨਾਨਕ ਸਾਹਿਬ ਨੇ ਤੇਰੀ ਕੀਤੀ ਤਾਂ ਸੇਵਾ ਦਾ ਫਲ ਤੇਰੀ ਝੋਲੀ ਚ ਪਾ ਦੇਣਾ, ਉਹ ਉੱਥੇ ਨੀ ਮਿਲੂ ਕਿਤੇ ਹੋਰ ਮਿਲ ਜਾਏਗਾ, ਜਾ ਕੇ ਉਹਦਾ ਫਲ ਮਿਲੇਗਾ ਹੀ ਮਿਲੇਗਾ। ਸੋ ਆਓ ਭਾਈ ਮਰਦਾਨਾ ਜੀ ਦਾ ਬਚਨ ਯਾਦ ਰੱਖਣਾ, ਭਾਈ ਮਰਦਾਨਾ ਜੀ ਤੇ ਬਾਬਾ ਬੁੱਢਾ ਜੀ ਦੇ ਬਾਰੇ ਅੱਜ ਮੈਂ ਬੇਨਤੀਆਂ ਕੀਤੀਆਂ, ਦੋ ਮਹਾਨ ਹਸਤੀਆਂ ਸਿੱਖ ਜਗਤ ਵਿੱਚ ਹੋਈਆਂ ਨੇ ਜਿਨ੍ਹਾਂ ਨੇ ਜ਼ਿੰਦਗੀ ਲਾ ਦਿੱਤੀ। ਬਾਬਾ ਬੁੱਢਾ ਜੀ ਦਾ ਸੰਸਕਾਰ ਛੇਵੇਂ ਪਾਤਸ਼ਾਹ ਨੇ ਹੱਥੀਂ ਕੀਤਾ ਤੇ ਭਾਈ ਮਰਦਾਨਾ ਜੀ ਦਾ ਅੰਤਮ ਸੰਸਕਾਰ ਕਰਤਾਰਪੁਰ ਵਿੱਚ ਧੰਨ ਗੁਰੂ ਨਾਨਕ ਸਾਹਿਬ ਨੇ ਹੱਥੀਂ ਕੀਤਾ। ਆਖੋ ਸਤਨਾਮ। ਇਹ ਦੋ ਮਹਾਨ ਸ਼ਖਸੀਅਤਾਂ ਹੋਈਆਂ ਨੇ ਸਿੱਖ ਜਗਤ ਵਿੱਚ। ਸੋ ਸਾਧ ਸੰਗਤ, ਭਾਈ ਮਰਦਾਨਾ ਜੀ ਨੇ ਆਖਿਆ ਸੀ ਮੈਨੂੰ ਸਮਾਧੀਆਂ ਦੀ ਲੋੜ ਨਹੀਂ, ਬਸ ਆਪਣੇ ਦਿਲ ਚ ਥਾਂ ਰੱਖਿਓ, ਜਗ੍ਹਾ ਰੱਖਿਓ, ਬਸ ਇੰਨੀ ਇਹੀ ਕਿਰਪਾ ਮੇਰੇ ਤੇ ਕਰ ਦਿਓ, ਮੇਰੇ ਤੇ ਬਸ ਇਹੀ ਰਹਿਮਤ ਕਰ ਦਿਓ, ਮੈਨੂੰ ਹੋਰ ਕਿਸੇ ਚੀਜ਼ ਦੀ ਲੋੜ ਨਹੀਂ। ਸੋ ਪਿਆਰਿਓ, ਗੁਰੂ ਨਾਨਕ ਦੇ ਅੰਦਰ ਜਗ੍ਹਾ ਬਣ ਜਾਏ ਨਾ ਦਿਲ ਚ ਥੋੜੀ ਜਿਹੀ ਸਾਡੇ ਵਾਸਤੇ, ਤੇ ਸਮਝ ਲਓ ਸਾਡਾ ਜਿਹੜਾ ਦੁਨੀਆਂ ਵਿੱਚ ਆਉਣਾ ਹੈ ਉਹ ਸਫਲ ਹੋ ਗਿਆ। ਦੁਨਿਆਵੀ ਘਰ ਬਣਾ ਲੈਣੇ ਬਹੁਤੀ ਵੱਡੀ ਗੱਲ ਨਹੀਂ, ਅਸੀਂ ਬਣਾਉਂਦੇ ਹਾਂ, ਬਣਾਉਣੇ ਚਾਹੀਦੇ ਵੀ ਨੇ, ਪਰ ਸਾਧ ਸੰਗਤ ਅਸਲ ਆਨੰਦ ਉਦੋਂ ਆਉਣਾ ਹੈ ਜਦੋਂ ਅਸੀਂ ਦਰਗਾਹ ਵਿੱਚ ਜਗ੍ਹਾ ਬਣਾ ਲਾਂਗੇ। ਤੇ ਬਣੇਗੀ ਕਿੱਦਾਂ? ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ, ਨਿਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਲੈ ਭਾਈ, ਜੇ ਦਰਗਾਹ ਚ ਥਾਂ ਲੈਣੀ ਆ ਨਾ ਤੇ ਸਤਿਗੁਰਾਂ ਦੇ ਬਚਨਾਂ ਨੂੰ ਹਿਰਦੇ ਚ ਵਸਾ ਲੈ, ਫਿਰ ਆਨੰਦ ਹੀ ਆਨੰਦ, ਫਿਰ ਚੜ੍ਹਦੀ ਕਲਾ, ਫਿਰ ਸਾਡਾ ਦੁਨੀਆਂ ਵਿੱਚ ਆਉਣਾ ਸਫਲ ਹੈ। ਸੋ ਆਓ, ਬੇਨਤੀ ਪ੍ਰਵਾਨ ਕਰੋ, ਮੈਂ ਅੱਗੇ ਵੀ ਅਰਜ਼ ਕੀਤੀ ਹੈ ਨਾ ਕਿ ਕਈ ਸੁਣ ਕੇ ਅਣ ਸੁਣਿਆ ਕਰ ਦਿੰਦੇ ਆ। ਕੱਲ ਵੀ ਕਿਹਾ ਸੀ ਕਿ ਪੀਰੀਅਡ ਕਲਾਸ ਵਿੱਚ ਬਹੁਤ ਹੁੰਦੇ ਆ, ਇੱਕ ਦਿਨ ਚ 8-10 ਪੀਰੀਅਡ ਲੱਗਦੇ ਆ ਸਕੂਲਾਂ ਚ ਬੱਚਿਆਂ ਦੇ, ਪਰ ਜੇ ਹਾਜ਼ਰੀ ਵਾਲੇ ਪੀਰੀਅਡ ਵਿੱਚ ਹਾਜ਼ਰ ਨਾ ਹੋਵੇ ਬੱਚਾ, ਉਹਦੀ ਗੈਰ ਹਾਜ਼ਰੀ ਲੱਗ ਜਾਂਦੀ ਹੈ। ਹਾਜ਼ਰ ਸਾਰੇ ਪੀਰੀਅਡਾਂ ਚ ਬਹਿ ਗਿਆ, ਜਿਸ ਪੀਰੀਅਡ ਵਿੱਚ ਹਾਜ਼ਰੀ ਲੱਗਣੀ ਸੀ ਉਹਦੇ ਚ ਬੈਠਾ ਹੀ ਨਾ, ਫਿਰ ਗੈਰ ਹਾਜ਼ਰ। ਇੰਨੇ ਚਿਰ ਤੋਂ ਸੰਗਤਾਂ ਚ ਬੈਠੇ ਆ, ਹੁਣ ਅਰਦਾਸ ਵਿੱਚ ਜੇ ਸ਼ਾਮਲ ਨਾ ਹੋਏ ਤੇ ਗੈਰ ਹਾਜ਼ਰੀ ਲੱਗ ਜਾਣੀ, ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਉਸ ਤੋਂ ਬਾਅਦ ਨੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਹੁਕਮਨਾਮੇ, ਹੁਕਮਨਾਮਾ ਸੁਣਨਾ, ਬੈਠ ਕੇ ਸੁਣਨਾ। ਹੁਣ ਕੋਈ ਸਾਨੂੰ ਕਹਿ ਰਿਹਾ ਹੋਵੇ, ਗੱਲ ਸੁਣਾ ਰਿਹਾ ਹੋਵੇ, ਤੇ ਅਸੀਂ ਉਹਦੀ ਗੱਲ ਸੁਣਾਉਂਦਿਆਂ ਉੱਠ ਕੇ ਚਲੇ ਜਾਈਏ, ਉਹ ਸਤਿਕਾਰ ਨਹੀਂ ਹੈ। ਸਤਿਗੁਰਾਂ ਦਾ ਹੁਕਮ ਕੀ ਆ ਸਾਡੇ ਵਾਸਤੇ, ਅਸੀਂ ਸੁਣ ਕੇ ਜਾਣਾ। ਜਦੋਂ ਹੁਕਮਨਾਮਾ ਹੋ ਰਿਹਾ ਹੋਵੇ ਉਦੋਂ ਇਹ ਕਹਿਣਾ ਵੀ ਸਤਿਗੁਰੂ ਮੈਨੂੰ ਕਹਿ ਰਹੇ ਨੇ, ਇਹ ਹੁਕਮ ਮੇਰੇ ਵਾਸਤੇ ਆ, ਇਹ ਕੋਈ ਪ੍ਰਬੰਧਕਾਂ ਵਾਸਤੇ ਜਾਂ ਕੀਰਤਨੀਆਂ ਵਾਸਤੇ ਨਹੀਂ, ਜੋ ਹੁਕਮ ਆ ਰਿਹਾ ਮੇਰੇ ਵਾਸਤੇ ਆ ਰਿਹਾ। ਚਾਹੇ ਖੰਡ ਪਾਠ ਤੇ ਗਏ ਹੋ, ਚਾਹੇ ਕਿਸੇ ਭੋਗ ਤੇ ਗਏ ਹੋ, ਉਹ ਹੁਕਮਨਾਮਾ ਸਾਡੇ ਵਾਸਤੇ ਹੁੰਦਾ। ਸੋ ਇਸ ਕਰਕੇ ਮਹਾਰਾਜ ਜੀ ਦਾ ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕਰਕੇ ਫਿਰ ਸਾਰਿਆਂ ਨੇ ਮਹਾਰਾਜ ਜੀ ਦੇ ਜਾਣ ਤੋਂ ਬਾਅਦ ਜਾਣਾ। ਸਤਿਗੁਰੂ ਜੀ ਇਧਰਲੇ ਪਾਸੇ ਚਲੇ ਜਾਂਦੇ ਨੇ ਵਾਪਸ, ਫਿਰ ਆਪਾਂ ਨਾਲ ਦੀ ਨਾਲ ਕਰਾਂਗੇ। ਜਿੱਥੇ ਇੰਨਾ ਚਿਰ ਬਹਿ ਗਿਆ, ਅੱਜ ਹਾਜ਼ਰੀ ਲਵਾ ਕੇ ਜਾਇਓ, ਝੋਲੀਆਂ ਭਰ ਕੇ ਲਜਾਇਓ, ਆਪਾਂ 5-10 ਮਿੰਟਾਂ ਨਾਲ ਫਰਕ ਨਹੀਂ ਪੈਣਾ। ਇਹ ਨਾ ਹੋਵੇ ਜਿਹੋ ਜੇ ਆਏ ਤੇ ਜਿਹੋ ਜੇ ਨਾ ਆਏ। ਕਿੰਨੀਆਂ ਸੰਗਤਾਂ ਨੇ ਤੇ ਜੋੜੇ ਵੀ ਲੈਣੇ ਨੇ, ਪਿਆਰ ਨਾਲ ਧੱਕਾ ਨਹੀਂ ਕਰਨਾ, ਕਿਉਂਕਿ ਸੰਗਤ ਦਾ ਇਕੱਠ ਹੈ ਜਿਹੜਾ ਬਹੁਤ ਜ਼ਿਆਦਾ ਹੈ। ਤੇ ਸਮੂਹ ਨਿਰਵੈਰ ਖਾਲਸਾ ਦਲ ਸ਼ਹਿਰ ਅੰਬਾਲਾ ਦੀ ਸੰਗਤ ਦਾ ਇਹ ਮਹਾਨ ਉਦਮ ਉਪਰਾਲਾ ਹੈ, ਜੋ ਕਿ ਨਿਰਵੈਰ ਖਾਲਸਾ ਦਲ ਨੇ ਇਹ ਉਦਮ ਉਪਰਾਲਾ ਕੀਤਾ ਹੈ, ਜੋ ਸਾਧ ਸੰਗਤ ਬੜੇ ਚਿਰ ਤੋਂ ਇਹ ਸਮਾਗਮ ਦੀਆਂ ਤਿਆਰੀਆਂ ਆਰੰਭੀਆਂ ਹੋਈਆਂ ਨੇ। ਹੁਣ ਆਪਾਂ ਤੇ ਸੁਣਨ ਆ ਗਏ, ਜਿਨ੍ਹਾਂ ਨੂੰ ਸਮਾਂ ਮਿਲਦਾ ਉਹਨਾਂ ਨੂੰ ਪਤਾ ਵੀ ਕਿੰਨਾ ਉਦਮ ਕਰਨਾ ਪੈਂਦਾ, ਕਿੰਨੀ ਘਾਲਣਾ ਘਾਲਣੀ ਪੈਂਦੀ ਆ। ਤੇ ਇੱਥੇ ਹੀ ਬਸ ਨਹੀਂ, ਇਹ ਜਿਹੜਾ ਉਦਮ ਉਪਰਾਲਾ ਕੀਤਾ ਨਾ ਗੁਰਮੁਖੋ, ਜੇ ਚਾ ਬਹੁਤ ਨੂੰ ਆ ਤੇ ਰਖਾਲੂ ਵੀ ਵਿੱਚ ਹੀ ਨੇ। ਆਖੋ ਸਤਨਾਮ।
ਵਾਹਿਗੁਰੂ।
ਉਹ ਫਿਰ ਕਿਹੜਾ ਜਿਉਣ ਦਿੰਦੇ ਆ, ਉਹ ਕਹਿੰਦੇ ਪਤਾ ਕੀ, ਆ ਜਿਹੜੇ ਕਾਪੀਆਂ ਜੀਆਂ ਚੱਕੀ ਫਿਰਦੇ ਨੇ ਨਾ, ਇਹ ਐਵੇਂ ਨਹੀਂ ਫਿਰਦੇ। ਦੂਜਾ ਪੁੱਛਦਾ ਕਿਉਂ ਫਿਰਦੇ ਨੇ, ਬਸ ਖਾਣ ਦਾ ਹੀ ਵਸੀਲਾ ਹੈ। ਆਖੋ ਸਤਨਾਮ।
ਵਾਹਿਗੁਰੂ।
ਓਏ ਤੂੰ ਉਹਦੇ ਖਾਣ ਤੋਂ ਕੀ ਲੈਣਾ ਹੈ, ਤੂੰ ਆਪਣੀ ਆਤਮਕ ਖੁਰਾਕ ਲੈ, ਆਤਮਕ ਤ੍ਰਿਪਤੀ ਹੋਵੇ, ਆਤਮਕ ਆਨੰਦ ਆਵੇ। ਆ ਹੁਣ ਐਡਾ ਵੱਡਾ ਸਮਾਗਮ ਪੰਡਾਲ ਲਾਉਣੇ, ਇੰਨੀ ਸੰਗਤ ਇਕੱਠੀ ਕਰਨੀ, ਕਿਤੇ ਸੌਖੀ ਪਈ ਗੁਰਮੁਖੋ? ਪਰ ਇਹ ਤਾਂ ਉਹ ਕੰਮ ਹੋ ਗਿਆ, ਗਿੱਦੜ ਦਾਖ ਨਾ ਉੱਪੜੇ ਆਖੇ ਥੂ ਕੌੜੀ, ਉਹ ਗਿੱਦੜ ਦਾ ਹੱਥ ਨਾ ਪਹੁੰਚਿਆ ਨਾ ਦਾਖਾਂ ਤੱਕ, ਉਹ ਨਾਲ ਦੇ ਆ ਗਏ ਕਹਿੰਦੇ ਖਾਂਦਾ ਕਿਉਂ ਨੀ ਕਹਿੰਦੇ ਖਾਵਾਂ ਕਹਿੰਦੇ ਹੱਥ ਤੇ ਪਹੁੰਚਿਆ ਨਾ ਕਹਿੰਦੇ ਕੌੜੇ ਕੌੜੀਆਂ ਦਾ ਖਾਣੇ ਆਖੋ ਸਤਨਾਮ
ਵਾਹਿਗੁਰੂ
ਹੰਸਾ ਨਾਲ ਟਟੀਰੀ ਕਿਉਂ ਪਹੁੰਚੇ ਦੌੜੀ ਹੰਸ ਉੱਡੇ ਜਾਂਦੇ ਸੀ ਤੇ ਟਟੀਰੀਆਂ ਬੈਠੀਆਂ ਸੀ ਸਮਝਦੇ ਹੋ ਟਟੀਰੀ ਕੀ ਹੁੰਦੀ ਆ ਖੇਤਾਂ ਚ ਹੁੰਦੀ ਆ ਤੇ ਸਾਧ ਸੰਗਤ ਉਹ ਇੱਕ ਉਹਨਾਂ ਦੇ ਵਿੱਚੋਂ ਉੱਠੀ ਉਹ ਕਹਿੰਦੀ ਮੈਂ ਤੇ ਹੰਸਾਂ ਨਾਲ ਉੱਡਣਾ ਹੈ ਹੰਸਾਂ ਨਾਲ ਉਹ ਨਾਲ ਦੀਆਂ ਕਹਿੰਦੀਆਂ ਬਹਿ ਜਾ ਕਿੱਥੇ ਹੰਸ ਕਿੱਥੇ ਆਪਾਂ ਆਪਾਂ ਹੰਸ ਦਾ ਮੁਕਾਬਲਾ ਕਿੱਥੇ ਕਰ ਲਾਂਗੇ ਉਹ ਕਹਿੰਦੇ ਨਾ ਜੀ ਨਾ ਮੈਂ ਤੇ ਉੱਡਣਾ ਉਹ ਉੱਡ ਗਈ ਹੰਸ ਦੀ ਉਡਾਰੀ ਜਿਹੜੀ ਆ ਉਹ ਸਾਤ ਸੰਗਤ ਜੀ ਢਾਈ ਹਜ਼ਾਰ ਮੀਲ ਦੀ ਆ ਢਾਈ ਹਜ਼ਾਰ ਮੀਲ ਦੀ ਇੱਕ ਉਡਾਰੀ ਹੰਸ ਦੀ ਆ ਢਾਈ ਹਜ਼ਾਰ ਮੀਲ ਵੇਖੋ ਕਿੰਨਾ ਬਣਦਾ ਤੇ ਢਾਈ ਹਜ਼ਾਰ ਮੀਲ ਦੀ ਉਡਾਰੀ ਇੱਕ ਹੰਸ ਦੀ ਆ ਤੇ ਟਟੀਰੀ ਦੀ ਜਿਹੜੀ ਉਡਾਰੀ ਆ ਉਹ ਢਾਈ ਕਿੱਲਿਆਂ ਦੀ ਹੁੰਦੀ ਆ ਮਸਾਂ ਢਾਈ ਕਿੱਲੇ ਵੀ ਨਹੀਂ ਜਾਂਦੀ ਉਹ ਉੱਡ ਤੇ ਪਈ ਉੱਡਿਆ ਗਿਆ ਨਾ ਢਾਈ ਕੁ ਕਿੱਲੇ ਜਾ ਕੇ ਡਿੱਗ ਪਈ ਥੱਲੇ ਉਹ ਨਾਲ ਦੀਆਂ ਉਹਦੇ ਕੋਲ ਪਹੁੰਚੀਆਂ ਕਹਿੰਦੇ ਕਿਉਂ ਗਈ ਕਿਉਂ ਨੀ ਫਿਰ ਹੁਣ ਤੂੰ ਤੈਨੂੰ ਕਿਹਾ ਸੀ ਨਾ ਜਾ ਕਹਿੰਦੀ ਇਹ ਤੇ ਪਾਗਲ ਨੇ ਐਵੇਂ ਤੁਰੇ ਫਿਰਦੇ ਨੇ ਆਰਾਮ ਵੀ ਕਰਨਾ ਚਾਹੀਦਾ ਇਹ ਤੇ ਐਵੇਂ ਤੁਰੇ ਫਿਰਦੇ ਨੇ ਇਹ ਤੇ ਪਾਗਲ ਨੇ ਹੁਣ ਆਪਾਂ ਥੋੜਾ ਇਹਨਾਂ ਦੇ ਮਗਰ ਤੁਰਨਾ ਲਓ ਪਹੁੰਚਿਆ ਉੱਡਿਆ ਤੇ ਗਿਆ ਨਾ ਭਾਈ ਸਾਹਿਬ ਕਹਿੰਦੇ ਨੱਚਣ ਚੱਜ ਨਾ ਜਾਣਦੀ ਆਖੇ ਭੂੰ ਸੌੜੀ ਉਹ ਇੱਕ ਬੀਬੀ ਕਹੀ ਜਾਏ ਨੀ ਨੱਚ ਤੂੰ ਫਲਾਣੀ ਕੇ ਤੂੰ ਨੱਚ ਉਹ ਕਹਿੰਦੀ ਤੂੰ ਨੱਚ ਰੌਲਾ ਪਾਈ ਜਾ ਉਹਨੂੰ ਸਾਰੀਆਂ ਇਕੱਠੀਆਂ ਹੋ ਕੇ ਕਹਿੰਦੀਆਂ ਨਾ ਤੂੰ ਰੌਲਾ ਪਾਈ ਜਾਂਦੀ ਹੈ ਤੂੰ ਨੱਚ ਤੂੰ ਕਿਉਂ ਨੀ ਨੱਚਦੀ ਉਹ ਕਹਿੰਦੀ ਨੱਚਾਂ ਕਿੱਥੇ ਵਿਹੜਾ ਹੀ ਸੌੜਾ ਹੈ ਨੱਚਣ ਚੱਜ ਨਾ ਜਾਣਦੀ ਕਹਿੰਦੇ ਨੱਚਣਾ ਆਉਂਦਾ ਨੀ ਤੇ ਕਹਿੰਦੀ ਵਿਹੜਾ ਹੀ ਸੌੜਾ ਹੁਣ ਗੁਆਂਢੀਆਂ ਨੇ ਕੰਢਾਂ ਢਾ ਦਈਏ ਨਾ ਤੇਰੇ ਵਾਸਤੇ ਲਓ ਗੁਰਮੁਖੋ ਏਦਾਂ ਹੀ ਹੁੰਦੇ ਨੇ ਮਨਮੁਖ ਮੇਲੇ ਦੀਆਂ ਮੱਖੀਆਂ ਸੁਗੰਧ ਨਾ ਭਾਵੇ ਮਨਮੁਖ ਦੋਖੀ ਨਿਲਕਾਂ ਸਤਸੰਗ ਨਾ ਭਾਵੇ ਜਿਸ ਪਰਮਾਤਮਾ ਦੀ ਅਸੀਂ ਅੰਸ਼ ਹਾਂ ਜੜਾ ਜਰਾ ਉੱਪਰ ਨੂੰ ਚੁੱਕੋ ਆਪਣੇ ਆਪ ਨੂੰ ਜਿੱਦਣ ਜੰਮੇ ਸਾਂ ਸਾਡਾ ਵਜ਼ਨ ਕਿੰਨਾ ਕੁ ਸੀ ਕੋਈ ਇੱਕ ਕਿਲੋ ਦਾ ਕੋਈ ਡੇਢ ਸੇਰ ਦੋ ਸੇਰ ਆ ਹੁਣ ਸਾਡਾ ਵਜ਼ਨ ਕੋਈ ਚਾਲੀ ਦਾ ਕੋਈ ਪੰਜਾਹ ਕੋਈ ਸੱਠ ਤੱਕ ਪਹੁੰਚਿਆ ਵਾ ਬਸ ਸਾਰਾ ਹੀ ਵਜ਼ਨ ਲਾ ਕੇ ਇੱਕ ਪਾਸੇ ਰੱਖ ਦਿਓ ਇਕੱਲੇ ਹੀ ਬੈਠੋ ਬੋਝ ਪਾਸੇ ਰੱਖ ਦਿਓ ਜਿਹੜਾ ਚੁੱਕਿਆ ਪਿਆ ਇੰਨਾ ਐ ਸੁਰਖਰੂ ਹੋ ਕੇ ਜਰਾ ਉਹ ਜਰਾ ਇਕਾਗਰਤਾ ਬਣਾਓ
ਵਾਹਿਗੁਰੂ 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 ਵਾਹਿਗੁਰੂ
ਬੋਲੋ
ਵਾਹਿਗੁਰੂ ਵਾਹਿਗੁਰੂ
ਬੋਲੋ
ਭਾਈ
ਸੰਗਤ ਬੋਲੇ
ਵਾਹਿਗੁਰੂ 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 ਵਾਹਿਗੁਰੂ
ਸੰਗਤ ਬੋਲੇ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਚੌਂਕੜੇ ਲਾ ਕੇ ਓਦਾਂ ਹੀ
ਗੁਰੂ ਵਾਹਿਗੁਰੂ 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 ਵਾਹਿ